ਗੁਰਦਾਸ ਪਵਜਲ ਤੇ ਕੱਢ ਲੋ ਗੁਰੂ ਜੀ ਇਹ ਗੁਰਦਾਸ ਪਵਜਲ ਤੇ ਕੱਢ ਲੋ ਗੁਰੂ ਜੀ
Thank you.
ਸਤਿਗੁਰਾਂ ਦੀ ਬਖਸ਼ੀ ਹੋਈ ਪ੍ਰੇਰਨਾ ਦਾ ਸਦਕਾ ਦੂਰੋਂ ਨੇੜਿਓਂ ਚੱਲ ਕੇ ਸੰਸਾਰ ਦੇ ਆਲ ਜੰਜਾਲ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਪੁੱਜੇ। ਸਾਡੇ ਦੇਸ਼ ਦਾ ਧਾਰਮਿਕ ਗ੍ਰੰਥ ਕਹਿ ਲੋ, ਵਿਚਾਰ ਕਹਿ ਲੋ, ਧਾਰਮਿਕ ਬੰਦਾ ਕਹਿ ਲੋ, ਉਹ ਕਰਮਾਂ ਦੀ ਫਿਲਾਸਫੀ ਨੂੰ ਮੰਨਦਾ ਕਿ ਸਭ ਕੁਝ ਕਰਮਾਂ ਦੇ ਅਧੀਨ ਹੋ ਰਿਹਾ। ਸਤਿਗੁਰਾਂ ਨੇ ਵੀ ਇਹਦੇ ਨਾਲ ਸਹਿਮਤੀ ਪ੍ਰਗਟ ਕੀਤੀ ਹੈ ਕਿ ਹੋ ਸਕਦਾ ਹੈ, ਪੱਕੀ ਤੌਰ ਤੇ ਬਾਣੀ ਨੇ ਨਹੀਂ ਮੰਨਿਆ ਇਸ ਚੀਜ਼। ਸ਼ਾਸਤਰ ਤਾਂ ਕਹਿੰਦਾ ਕਿ ਕਰਮ ਤੋਂ ਬਿਨਾਂ ਇੱਕ ਸਾਹ ਵੀ ਨਹੀਂ ਲੈ ਸਕਦਾ। ਜੋ ਵੀ ਤੂੰ ਕਰ ਰਿਹਾ ਤੇਰੇ ਸਰੀਰ ਦੀ ਪ੍ਰਾਰਭਤ ਹੈ। ਮਹਾਰਾਜ ਨੇ ਵੀ ਸਹਿਮਤੀ ਪ੍ਰਗਟ ਕੀਤੀ ਹੈ ਕਿ ਭੋਗੇ ਬਿਨ ਭੁਗਤੇ ਨਹੀਂ ਕਰਮ ਕਿਰਤ ਕੀ ਦੇਖ। ਬਿਨਾਂ ਭੋਗੇ ਤੋਂ ਤੇਰਾ ਕਰਮ ਨਹੀਂ ਮਿਟਣਾ, ਉਹਦਾ ਦੁੱਖ ਸੁੱਖ ਤੈਨੂੰ ਭੋਗਣਾ। ਇਹ ਗੱਲ ਸੱਚੀ ਹੈ, ਪਰ ਇਹਨੂੰ ਜੇ ਸਿੱਧੀ ਜੀ ਪੰਜਾਬੀ ਵਿੱਚ ਆਪਾਂ ਸੋਚ ਲਈਏ, ਨਿਰਣਾ ਹੋ ਜਾਊਗਾ ਕਿ ਰੋਟੀ ਖਾਧੇ ਤੇ ਬਿਨਾਂ ਭੁੱਖ ਤਾਂ ਹਟਣੀ ਨਹੀਂ, ਪਰ ਖਾਣ ਦੇ ਤਰੀਕੇ ਤਾਂ ਦੇਖ ਲਓ ਕਿੰਨੇ ਹੈ। ਕਈ ਉਹਨੀ ਕੌਲੀ ਖੜਕਾਈ ਜਾਂਦੇ, ਕਈ ਹੱਥ ਪਰ ਲੈ ਕੇ ਖਾ ਲੈਂਦੇ, ਕਈ ਰੋਟੀ ਵਿੱਚ ਹੀ ਡਾਂਗ ਖੜਕਾਈ ਫਿਰਦੇ ਕਰੇ, ਕਈਆਂ ਦਾ ਪਤਾ ਹੀ ਨਹੀਂ ਲੱਗਦਾ ਕਦ ਬੈਠ ਕੇ ਛੱਡ। ਬਸ ਇਹੀ ਕਾਰਨ, ਦੁੱਖ ਆ ਜਾਵੇ ਸੁੱਖ ਆ ਜਾਵੇ, ਸੁੱਖਾਂ ਵਿੱਚ ਤੁਸੀਂ ਭੰਗੜੇ ਪਾ ਕੇ ਪੁੱਠੇ ਹੋ ਜਾਣਾ, ਸੁੱਖਾਂ ਵਿੱਚ ਤੁਸੀਂ ਹੁਣ ਪੁੱਠੇ ਹੋ ਜਾਣਾ, ਦੁੱਖਾਂ ਵਿੱਚ ਉੱਠ ਨਹੀਂ ਹੋਣਾ। ਬਸ ਮਾਰਤੇ ਰੱਬ ਨੇ, ਸੁੱਖਾਂ ਵਿੱਚ ਬਈ ਚੱਕਤੇ ਰੱਬ ਨੇ, ਕਹਿੰਦੇ ਅਸਮਾਨ ਤੱਕੇ ਛਾਲ ਮਾਰਨੀ ਹੈ। ਕਈ ਗੁਰੂ ਦੇ ਪਿਆਰੇ ਹੁੰਦੇ ਵੱਡੇ ਵੱਡੇ ਸੁੱਖਾਂ ਨੂੰ, ਵੱਡੇ ਵੱਡੇ ਦੁੱਖਾਂ ਨੂੰ ਚੁੱਪ ਕਰਕੇ ਹੀ ਸਹਾਰ ਜਾਂਦੇ ਆਪਾਂ। ਹੁਣ ਤਾਂ ਦੁੱਖ ਆ ਗਿਆ ਤਾਂ ਦੁਨੀਆਂ ਇਕੱਠੀ ਕਰ ਲੈਣੀ ਆ, ਮਾਰਤਾ ਹੋਏ ਮਰ ਗਿਆ ਹੋਏ, ਸੁੱਖ ਆ ਗਿਆ ਤਾਂ 40-50 ਪੀਣ ਵਾਲੇ ਵਿੱਚੇ ਆਂਡੇ ਤੜਕ ਲੈਣੇ, ਵਿੱਚੇ ਭੰਗੜਾ ਪੈਣਾ, ਸਭ ਪਾਸੇ ਰੌਲਾ ਹੀ। ਭੋਜਨ ਸ਼ਾਂਤੀ ਨਾਲ ਵੀ ਛਕਿਆ ਜਾ ਸਕਦਾ, ਡਾਂਗ ਖੜਕਾ ਕੇ ਵੀ ਕਈ ਘਰਾਂ ਵਿੱਚ ਛਕਦੇ ਨੇ ਰੌਲਾ ਪਾ ਕੇ। ਇਸੇ ਤਰ੍ਹਾਂ ਹੀ ਦੁੱਖ ਸੁੱਖ ਨੇ ਜਿਹੜੇ, ਇਹਨੂੰ ਪ੍ਰਭ ਦੀ ਆਗਿਆ ਮੰਨ ਕੇ ਕਿਵੇਂ ਮੰਨਣੀ ਹੈ? ਦੁੱਖ ਵਿੱਚ ਸੁੱਖ ਮਨਾਈ, ਜੇ ਭੁੱਖ ਦੇ ਤਾਂ ਇਤ ਹੀ ਰੱਜ। ਕਿਉਂ ਰੱਜਣਾ ਭੁੱਖ ਵਿੱਚ? ਭਾਈ ਕੋਈ ਭੁੱਖ ਦਿੱਤੇ ਤੇ ਰੱਜੇ, ਰੱਜ ਆ ਜਾਂਦਾ ਜੇ ਇੱਕ ਵਿਚਾਰ ਆ ਜਾਵੇ ਤੇਰੇ ਵਿੱਚ ਕਿ ਭੁੱਖ ਵੀ ਤਾਂ ਉਸੇ ਨੇ ਦਿੱਤੀ ਹੈ ਜਿਹੜਾ ਰੋਟੀ ਦਿੰਦਾ ਹੈ। ਜੇ ਦੋਹਾਂ ਨੂੰ ਇੱਕ ਸਮਾਨ ਦੇਣ ਵਾਲਾ ਤਾਂ ਉਹੀ ਹੈ ਨਾ। ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸ੍ਰੀ ਅੰਮ੍ਰਿਤਸਰ ਸਾਹਿਬ ਰਾਜੇ ਹੋਏ ਸੀ ਤੇ ਛੇਵੇਂ ਪਾਤਸ਼ਾਹ ਦੇ ਇੰਨੇ ਸਿੱਖ ਸ਼ਰਧਾਲੂ ਨਹੀਂ ਹੋਏ, ਗੁਰਮੁਖੋ ਜਿੰਨੇ ਮੁਸਲਮਾਨ ਪੀਰ ਸ਼ਰਧਾਲੂ, ਬੜੇ ਬੜੇ ਮੁਸਲਮਾਨ ਪੀਰ। ਕਾਰਨ ਇਹ ਵੀ ਸੀ ਕਿ ਜ਼ਿਆਦਾ ਮੁਸਲਮਾਨਾਂ ਦੇ ਪੀਰ ਮੀਆਂ ਮੀਰ ਜੀ ਦੇ ਸੇਵਕ ਤੇ, ਮੀਆਂ ਮੀਰ ਗੁਰੂ ਘਰ ਦਾ ਸੇਵਕ ਸੀ, ਉਹਦੇ ਸੇਵਕ ਗੁਰੂ ਘਰ ਨਾਲ ਜੁੜਨੇ ਹੀ ਸੀ। ਬੜੇ ਬੜੇ ਆਲਮ ਫਜ਼ਲ ਪੁੱਜੇ ਹੋਏ ਫਕੀਰ ਹਰਗੋਬਿੰਦ ਸਾਹਿਬ ਜੀ ਦੇ ਸੇਵਕ, ਸੇਵਕ ਕਰਕੇ ਹੀ ਮਹਾਰਾਜ ਕਿੱਥੇ ਗਵਾਲੀਅਰ ਤੇ ਕਿੱਥੇ ਗੁਜਰਾਤ, ਕੈਦ ਵਿੱਚੋਂ ਨਿਕਲ ਕੇ ਗੁਜਰਾਤ ਗਏ ਸੀ ਮਹਾਰਾਜ। ਕਿਉਂ ਗਏ ਸੀ? ਉੱਥੇ ਮੁਸਲਮਾਨ ਫਕੀਰ ਸ਼ਾਹ ਦੌਲੇ ਸ਼ਾਹ ਮਹਾਰਾਜ ਨੂੰ ਉਡੀਕ ਰਿਹਾ ਸੀ, ਮੈਨੂੰ ਆ ਕੇ ਦਰਸ਼ਨ ਦਓ, ਮੈਂ ਬਿਰਦ ਹੋ ਗਿਆ। ਸ਼ਾਹ ਦੌਲਾ ਸਾਰਾ ਗੁਜਰਾਤ ਝੁਕਦਾ ਸੀ ਉਹਦੀ ਪੀਰੀ ਅੱਗੇ, ਉੱਗਿਆ ਹੋਇਆ ਫਕੀਰ ਸੀ। ਉਹਦੇ ਪ੍ਰੇਮ ਦੇ ਬੰਨੇ ਮਹਾਰਾਜ ਗੁਜਰਾਤ ਗਏ, ਦੇਖ ਲਓ ਹਰਗੋਬਿੰਦ ਸਾਹਿਬ। ਜਦ ਉਹਦੀ ਦਰਗਾਹ ਦੇ ਨੇੜੇ ਤੇੜੇ ਪੰਜ ਚਾਰ ਕੋਹਤੇ ਹੀ ਪੁੱਜੇ ਨਾ, ਪੰਜ ਚਾਰ ਮੁਸਲਮਾਨ ਕਾਜ਼ੀਆਂ ਨੇ ਜਾ ਕੇ ਸ਼ਾਹ ਦੌਲੇ ਨੂੰ ਪੁੱਠਾ ਬੱਟ ਚੜਾ ਤਾ, ਕਹਿੰਦੇ ਉਹ ਕਿਹਨੂੰ ਉਡੀਕਦੇ, ਤੂੰ ਤਿਆਰੀਆਂ ਕਰਦਾ, ਪਰੰਗ ਡਾਉਣਾ, ਉਹ ਤਾਂ ਹਿੰਦੂਆਂ ਦਾ ਪੀਰ ਹੈ, ਤੂੰ ਮੁਸਲਮਾਨ ਨੰਬਰ ਦੋ ਨੇ ਵਿਆਹ ਕਰਾਇਆ ਉਹਦੇ ਨਿਆਣੇ ਨਿੱਕੇ, ਨੰਬਰ ਤੈਨੂੰ ਤਾਂ ਤਲਵਾਰਾਂ ਘੋੜੇ ਚੱਕੀ ਫਿਰਦਾ, ਤੂੰ ਤੈਨੂੰ ਕੀ ਮੁਕਤੀ ਦੇ ਦੂੰ। ਕੱਲ ਵੀ ਤੁਹਾਨੂੰ ਕਿਹਾ ਸੀ ਚੱਕ ਬੁਰੀ ਚੀਜ਼ ਹੁੰਦੀ ਹੈ, ਕਹਿੰਦਾ ਮੈਨੂੰ ਤਾਂ ਪਤਾ ਨਹੀਂ ਥਾ ਵੀ ਹੈ ਕੰਮ ਕਰਦਾ, ਕਹਿੰਦਾ ਫੇਰ ਨੀ ਉਹਦੇ ਦਰਸ਼ਨ ਕਰਨੇ। ਐਡਾ ਵੱਡਾ ਫਕੀਰ ਦੇਖ ਲੋ, ਸਤਿਗੁਰਾਂ ਨੂੰ ਵੀ ਪਤਾ ਲੱਗ ਗਿਆ ਵੀ ਉਹ ਤਾਂ ਬਦਲ ਗਿਆ, ਵੀ ਅਸੀਂ ਕਿੱਡੀ ਦੂਰ ਤੁਰ ਕੇ ਆਏ। ਸਤਿਗੁਰ ਕਹਿੰਦੇ ਚਲੋ ਉਹ ਬਦਲ ਗਿਆ, ਆਪਾਂ ਨਹੀਂ ਬਦਲਣਾ, ਉਹ ਮਿਲਣ ਨੂੰ ਸਾਨੂੰ ਬੁਲਾਉਂਦਾ ਤਾਂ ਉਹ ਬਦਲ ਗਿਆ, ਆਪਾਂ ਮਿਲਣ ਨੂੰ ਆਏ ਹਾਂ, ਆਪਾਂ ਨੀ ਕਾਹਨੂੰ ਬਦਲਣਾ, ਆਪਾਂ ਤਾਂ ਮਿਲੇਂਗੇ। ਸਤਿਗੁਰ ਚਲੇ ਗਏ, ਹੁਣ ਜਦ ਘਰੇ ਕੋਈ ਚਲੇ ਜਾਵੇ ਚਾਹੇ ਰੁੱਠਿਆ ਵਾ ਹੋਵੇ, ਗੁੱਸਾ ਗਿੱਲਾ ਹੋਵੇ, ਫਿਰ ਤਾਂ ਗੱਲਬਾਤ ਵੀ ਥੋੜੀ ਬਹੁਤੀ ਕਰਨੀ ਪੈਂਦੀ ਹੈ। ਉਹਨੇ ਫਿਰ ਚਾਰ ਸਵਾਲ ਕੀਤੇ, ਕਹਿੰਦਾ ਹਿੰਦੂ ਤਾਂ ਪੀਰ ਹੋਏ ਨੀ ਸਕਦਾ, ਮੁਸਲਮਾਨ ਹਿੰਦੂ ਨੂੰ ਪੀਰੇ ਨੀ ਮੰਨਦੇ, ਉਹ ਨੀ ਕਹਿੰਦੇ ਕਿ ਹਿੰਦੂ ਪੀਰ ਹੋ ਸਕਦਾ, ਕਹਿੰਦੇ ਪੀਰੇ ਮੁਸਲਮਾਨ ਹੋ ਸਕਦਾ। ਦੂਜਾ ਮੁਸਲਮਾਨਾਂ ਦੀ ਸ਼ਰਹ ਜਿਹੜਾ ਵਿਆਹ ਕਰਾ ਲਵੇ ਉਹ ਪੀਰ ਨੀ, ਗ੍ਰਿਸ਼ਤੀ ਤੇ ਪੀਰ ਕਿੱਥੇ, ਜਿਹੜਾ ਧਨ ਦੌਲਤ ਬਾਲ ਬੱਚਿਆਂ ਚ ਰਵੇ ਉਹ ਪੀਰ ਨੀ ਹੋ ਸਕਦਾ। ਸਤਿਗੁਰ ਕਹਿੰਦੇ ਸੁਣ ਲੈ ਫਿਰ ਸ਼ਾਹ ਦੌਲਿਆ, ਮੱਥੇ ਦਾ ਤੈਨੂੰ ਬਹੁਤ ਟੇਕਦੇ ਆ ਲੋਕ, ਪੂਜਾ ਵੀ ਤੇਰੀ ਬਹੁਤ ਹੁੰਦੀ ਹੈ, ਪਰ ਜੇ ਰਸਤੇ ਵਿੱਚ ਫਿਰਦੇ ਮੱਥੇ ਟਿਕਾ ਲੈਣੇ, ਚੋਲਾ ਪਾ ਲੈਣਾ, ਕਿਰਪਾਨ ਪਾ ਲੈਣੀ, ਤਿਲਕ ਲਾ ਲੈਣਾ, ਜਨੇਊ ਪਾ ਲੈਣਾ, ਇਹ ਕੋਈ ਵੱਡੀ ਗੱਲ ਨਹੀਂ, ਵਿਦਵਾਨ ਬਣ ਜਾਣਾ, ਕਥਾ ਵਾਚਕ ਬਣ ਜਾਣਾ, ਗਿਆਨੀ ਧਿਆਨੀ, ਇਲ ਦਾ ਪ੍ਰਮਾਣ ਦਿੱਤਾ ਗੁਰੂ ਗ੍ਰੰਥ ਸਾਹਿਬ ਨੇ, ਬਹੁਤ ਉੱਚੀ ਉੱਡਦੀ ਹੈ, ਦੇਖ ਲਓ ਚਿੜੀ ਜਿੰਨੀ ਦਿਖਣ ਲੱਗ ਜਾਂਦੀ ਹੈ ਇੰਨੀ ਹਾਈਟ ਤੇ ਚਲੀ ਜਾਂਦੀ, ਉਹਦੀ ਉਚਾਈ ਨੂੰ ਨਾ ਦੇਖਿਓ, ਉੜਦੀ ਤਾਂ ਬਹੁਤ ਉੱਚੀ ਹੈ ਪਰ ਅੱਖ ਤਾਂ ਧਰਤੀ ਪਰੇ ਹੁੰਦੀ ਹੈ, ਕਿੱਥੇ ਕੋਈ ਮੁਰਦਾਰ ਪਿਆ ਹੋਵੇ, ਅਜਿਹੇ ਅਖੁਲ ਸਤਨਾਮ, ਬਿਰਤੀ ਤਾਂ ਧਰਤੀ ਪਰੇ, ਕਿੱਥੇ ਕੋਈ ਡੰਗਰ ਮਰਿਆ ਦਿਖ ਜਾਵੇ ਜਦੇ ਗਿਰਾਂ ਹੇਠ, ਅਸੀਂ ਬਸ ਉਹਦੀ ਉਚਾਈ ਦੇਖ ਲਈ, ਕਹਿੰਦੇ ਇਹ ਤਾਂ ਬਹੁਤ ਉੱਚੀ ਉੜਦੀ ਹੈ, ਗਿੱਟਿਆਂ ਤੱਕ ਚੋਲਾ ਪਾਇਆ ਦੇਖ ਲਿਆ, ਹੋਰ ਭੇਖ ਦੇਖ ਲੇ, ਬਸ ਜਦੇ ਨਾਉ ਲੇ ਤਾਂ ਕਹਿੰਦੇ ਬ੍ਰਹਮ ਗਿਆਨੀ ਹੈ, ਇਹ ਨੀ ਕੋਈ ਵੀ ਗੱਲ, ਬਿਰਤੀ ਕਿੱਥੇ ਖੜੀ, शरीर की कादी विचाई है, गल तो तेरे विचार किथे खड़े ने, जिथे डिठा मिर्त को इल बहिठी आए, जिथे फिर दिया तारिया को आ देखिया नी कोई बच्चा गाय मरी हुई बस सीधियों आउंदी हेठ नभेड़ी दीते। क्या उस ऊंचाई तो लिया तेरी बिरती हो, क्या उच्चे बने दी, क्या संत बने दी, क्या अमृत छके दा पैदा होया जे तेरी बिरती हो घटिया फिर दी है, जे तेरे विचारे नीवे फिर दे ते फायदा की होया। गुर सिख प्यारे हो, सतगुर कहदे तू अजे रस्ते च फिर दे, पीर पूर तो तेन बहुत कहने चार गल्लां फिर कही सी हरगोबिंद साहब जी ने शाह दौलिया, औरत ईमान है, ये भाई गुरदास ने लिखे, एका नारी सदा जती, औरत ईमान है ते पुत्र निशान है, पुत्र धीए निशानी रहने बाकी विच होर तां की, जिथे अपना सिवा बनना पता नहीं आपां दे बाद किन्नियां नूं होर नूं पाथियां च उत्थे चिण देना, सतनाम हो तिन किठ किहड़ा जगह तेरी रहनी है, उत्थे तां कई पहला होने कई होर हो। पुत्र निशान है, औरत ईमान ते दौलत गुजरान, ये कम चलाउण खातर बनाई है भाई, दौलत गुजरान। ओ शाह दौलिया क्यों जातां पातां विच पै गया, खुदा दा बंदा ना हिंदू ना मुसलमान है, रब दा बंदा नहीं किसे जात दा हुंदा, क्यों नहीं हुंदा, क्योंकि रब दी कोई जात नहीं है, वो भुलर दे जमण वाला भुलर हो, गिल दे जमण वाला गिल, सिद्धू दे जमण वाला सिद्धू, खत्री दे जमण वाला खत्री, ब्राह्मण दा ब्राह्मण, जट दा जट, ते रब ता ना खत्री है ना संधू है ना सिद्धू है ना भुलर है, ओदी अपनी ओ जात कोई नहीं, ते ओदे जमण वाले दी जात किथे होजू, कन खोले हो जरा, आपां रब दे पुत बने नहीं ताही जातां विच फसे होए हैं, अज के आखो सा आपां बंदियां दे पुत हैं, जे रब दे पुत बन, बाप दी जात है पुत दी जात हुंदी है ना, ते रब दी तां जात है ना, जात है ना पात है ना तात है ना मात है, पहली ओ पौड़ी च लिख दिता, चक्कर चेहन अर बरन, जात अर पात नहन जै, रूप रंग अर रेख पेख को कहन, जद बाप दी ओ जात नहीं, मुंडे डांग चकी फिरदे सतना, भाव उस रब दे पुत नहीं, आपां बने पता की है, मैं भी थोड़े बच्चे गुस्सा ना करियो, आपां पता कौन है, सतगुर साहब छड़ के मनमुख बने बंदे दा बन, ते भाई गुरदास जी दे रब दे पुत नहीं बने, बंदियां दे पुत बने असि, ते डिग्री मिल गई मनमुख दी, मनमुख बने बंदे दा बन। जाने अंबर शर हेमकुंड हजूर साहब जाते ही गाह पा दने, सानू कमरा चाहिए, मैनेजर नाल डांग पुल डांग, सानू कमरा दो छेती, कोई कहू मैं फलाने जथेदार दा रिश्तेदार, कोई एमएलए दा रिश्तेदार, कोई प्रधान दा रिश्तेदार, कोई एजीपीसी दे मेंबर दा रिश्तेदार, कोई वजीर दा रिश्तेदार, गुरुद्वारे जाके एक भी सिख नहीं कहंदा मैं गुरु दा सिख है मैनू कमरा दे दे, एक भी नहीं रहे, कदे नहीं कहंदे तू तो गुरुद्वारे हुण जाया ही ना करो, थोड़े घर चे चीजें हैंगे जिहड़ी गुरुद्वारे तुसीं देखणी है, तीन चीजें ही देखदे गुरुद्वारे जाके तुसीं, पर तां जांदे ही कहणगे बल्ला बल्ला किड्डा बड़ा गुरुद्वारा है, वो इटां पत्थर थोड़े घर भी हैंगे लगे हुए, कोई ईटा पत्थर गुरुद्वारा होता है। तीर्थ नावण जाओ, तीर्थ नाम है, तीर्थ शब्द विचार। गुरुद्वारे गुसलखाने च कहते जाते होने हो, शरीर दी मैल तारण नहाउण इत्थे कहते होने। महाराज ने बचन कर दिता, गुरुद्वारे आके नहाउणा है। पांडा अत मलीन धोता हच्छा न होए सी, ये शरीर रूपी भांडा जिन्ना मर्जी धोई जाई शुद्ध नहीं होना। आत्मलीन माल आन मैल दा घर, पता तो थानू भी है, तुसी याद नहीं करदे कादा भांडा शरीर अपना, जिन्हों तुसी चाहूं 24 घंटे कहने हो मैला। खून, खून दा नाम मैला ही है। इन माड़े जे खुरच के देख लो, अंगूरां दा जूस थोड़ो निकलना, विचों खून निकलूगा। अज खेया को सतनाम किनू भरे पे, ये तो भरिया भाई खून दा मैल दा मैला, भरिया ही भांडा मैल। हाथ नूं लग जावे कहिंदे हाथ धोला मैला लग्या वै, कपड़े नूं लग जावे कहिंदे कपड़ा धोला मैला लग्या वै, तेरे अंदर पता नहीं की गन्ने दा रस भरिया वै, तू तो भरिया भाई मैले दा सारा। भांडा आत्मली किमा करना, गोहा कूड़ा चक दे गंद किसे भांडे च पा लैने, दो घंटे बाद डोल के ओनू भी धो के रख दी दे। ए जिदन दे जमे एदा मैला नहीं बिचो निकल लिया, चार मन पाथिया ही फूकन गियां। अज खेया को सतनाम जिदन दे जमे बिचे मैल भरी रहनी, एक दिन भी नहीं खाली होना। ता लिखे महाराज ने भांडा आत्मलीन धोता अच्छा ना, बिच गंद पिया हो तौड़ी दे तो बाहर जिन्ना मर्जी कुचा मर्जी मारी जाओ, कितने शुद्ध हो जाए। नौ द्वारे थियो देख लिया करो, जेड़े दरवाजे रखे साढ़े क्या निकलता है, असर निकलता कि परफ्यूम। नक थई गंद, मुंह थई गंद, कन्ना थई महल, गुदा थई गंद, अखां विच गंदा पानी। ये तो गंद कढ़न खातर दरवाजा ही रखे है, क्योंकि ज्यादे दरवाजे तां रखे ने पए भरिया होए गंद दा। अज खेया को सतनाम भरिया होए मैल दा। गुरुद्वारे क्यों जाने, एत द्वारे जाए गुरु द्वारे जाए सोजी पाए। आह कम गुरुद्वारे जा तेन सोजी मिल जावे, ए मैल किवें धोणी, इनू निर्मल किवें कर, फिर किते सोजी होनी इथों लैनी भी पुछ के किते भाखड़ा नहर ते जाके साफ कर लेंगा। नाना सरांदा ही नहर च कर लेंगा साफ, ना ना एक द्वार है धोए। इन्हें ही दसना धोना किवें, धोना भी इस दर के उत्ते ही है। अज खेया को सतनाम होर नहीं किते, ते तुसी जाके देखदे हो कहिंदे गुरुद्वारा बहुत बड़ा है। वो गुरुद्वारे भी कहते छोटे बड़े तहसीलदार होने, ये छोटे बड़े नहीं होंदे, गुरुद्वारा इट्टा नहीं होंदा। जिथे सतगुरु गुरु ग्रंथ साहब का प्रकाश है, गुरुद्वारा ओ छोटा होवे वड्डा। दूजी गल की देखदे हो तुसी गुरुद्वारे, बल्ला बल्ला कहिंदे वे सरोवर भी बहुत बड़ा। दो गल्लां देख ली, ती गल कहिंदे लंगर च खीर भी हैगी। अज खेया को सतनाम होगी चादर हाथ फड़ गई, लंगर च खीर मिल जावे गुरुद्वारे नूं, संगमरमर लगे होवे, सरोवर पानी नाल भरिया होवे, होगी यात्रा बस। चौथी गल, तुसी 1.5 किलो फिर फुलियां लियाउणियां आउण लगियां ने, फुलियां वो लिया के फिर अली पर अपने घर आली नूं दे देनी है तुसी, आ बंड के आ प्रसाद अमृतसर दा। वो प्रसाद नहीं, वो फिर घर आली जब बंडदी फिरदी है ना, ਉਹ ਦੱਸਦੀ ਫਿਰਦੀ ਹੈ ਵੀ ਮੇਰਾ ਘਰ ਹਲਾ ਅੰਮ੍ਰਿਤਸਰ ਜਾ ਕੇ ਆਇਆ ਲਿਖੇ ਆ ਕੁਲ ਸਾਧਨ ਉਹ ਤਾਂ ਇੱਕ ਐਡਵਰਟਾਈਜਮੈਂਟ ਦਾ ਪੈਂਫਲੈਟ ਬਣਾਇਆ ਮੈਂ ਤੁਹਾਡਾ ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਤੀਰਥ ਬਿਲਕੁਲ ਇੱਕ ਇੱਥੇ ਹੁਣ ਸਿਆਣੇ ਬੈਠੇ ਹੋ ਜਿਹੜਾ ਅਸਲ ਅਰਥ ਹੈ ਇਸ ਤੁਕਦਾ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਜੁੜੋ ਬਾਣੀ ਇਹ ਅਰਥ ਕੋਈ ਚੰਗਾ ਨਹੀਂ ਲੱਗਦਾ ਕਿ ਨਾਮ ਤੀਰਥ ਨਾਮ ਨੂੰ ਤੀਰਥ ਦਾ ਦਰਜਾ ਨਾ ਨਾਮ ਨੇ ਤਾਂ ਤੀਰਥ ਬਣਾਉਣੇ ਤੀਰਥ ਬਣਿਆ ਹੀ ਉੱਥੇ ਜਿੱਥੇ ਨਾਮ ਜਪੇ ਨਾਮ ਕੇ ਧਾਰੇ ਸਗਲੇ ਜੰਤ ਆਕਾਸ਼ ਪਤਾਲ ਤੇ ਅਸੀਂ ਕਹਿੰਦੇ ਨਾਮ ਹੀ ਤੀਰਥ ਹੈ ਓਏ ਬਾਪੂ ਨੂੰ ਪੁੱਤ ਨੀ ਬਣਾਈ ਦਾ ਕੋਲ ਸਤਨਾਮ ਨਾਮ ਤੋਂ ਤਾਂ ਤੀਰਥ ਬਣਨੇ ਉਹ ਤਾਂ ਬਾਪ ਹੈ ਨਾਮ ਕਰਤਾ ਹੈ ਤੀਰਥ ਕਿਰਤ ਹੈ ਤੀਰਥ ਬਣੀ ਹੋਈ ਚੀਜ਼ ਹੈ ਨਾਮ ਬਣਾਉਣ ਵਾਲੀ ਪਰ ਇੱਥੇ ਭੇਦ ਹੈ ਇੱਕ ਕਿ ਤੀਰਥ ਨਹਾਵਣ ਜਾਓ ਹਟਾਇਆ ਨੀ ਤੁਹਾਨੂੰ ਜੇ ਹਟਾਉਣਾ ਹੁੰਦਾ ਸਾਡੇ ਸਤਿਗੁਰ ਤੀਰਥ ਬਣਾਉਂਦੇ ਕਾਹਨੂੰ ਕਹਿੰਦੇ ਜਾਓ ਪਰ ਕਿਸ ਤੀਰਥ ਤੇ ਜਾਣਾ ਇੱਥੇ ਥੋੜਾ ਜਿਹਾ ਸਮਝਣਾ ਪਊਗਾ ਜਾਓ ਪਰ ਪਹਿਲਾਂ ਦੇਖ ਲੋ ਉਸ ਤੀਰਥ ਤੇ ਵਾਹਿਗੁਰੂ ਦਾ ਨਾਮ ਵੀ ਹੈ ਨਾਮ ਹੈ ਉਹ ਅਲੀ ਪਰ ਵਾਲੇ ਹੋ ਪਹਿਲਾਂ ਹੀ ਸੋਚੋਗੇ ਫਲਾਣੀ ਦੁਕਾਨ ਤੇ ਜਾਣਾ ਉੱਥੇ ਸੌਦਾ ਹੋਊਗਾ ਵੀ ਉਸ ਤੀਰਥ ਤੇ ਜਾਣਾ ਜਿੱਥੇ ਤੈਨੂੰ ਪਤਾ ਹੋਵੇ ਉਸ ਤੀਰਥ ਤੇ ਵਾਹਿਗੁਰੂ ਦਾ ਨਾਮ ਇਹ ਕਿਉਂ ਲਿਖਣਾ ਪਿਆ ਜਿੰਨੇ ਵੀ ਤੀਰਥ ਸਾਡੇ ਗੁਰਮਤ ਤੀਰਥ ਤੋਂ ਪਹਿਲਾਂ ਸਾਡੇ ਦੇਸ਼ ਵਿੱਚ ਹੁਣ ਵੀ ਹੈਗੇ ਉਹਨਾਂ ਤੀਰਥਾਂ ਤੇ ਦੋ ਚੀਜ਼ਾਂ ਨੇ ਸਿਰਫ ਦੋ ਕਬੀਰ ਨੇ ਐਨ ਖਲਾਸਾ ਕਰ ਦਿੱਤਾ ਕਹਿੰਦੇ ਤੂੰ ਸ਼ੂਦਰ ਹੈ ਨੀਚ ਹੈ ਤੈਨੂੰ ਤੀਰਥਾਂ ਤੇ ਨੀ ਜਾਣ ਦੇਣਾ ਉਹ ਕਹਿੰਦਾ ਤੁਹਾਡੇ ਤੀਰਥਾਂ ਤੇ ਹੈ ਹੀ ਕੱਖ ਨੀ ਮੈਂ ਜਾਣਾ ਤੁਹਾਨੂੰ ਉੱਥੇ ਕੀ ਲੋੜ ਹੈ ਜਾਣ ਦੀ ਫਿਰ ਸੱਟ ਜੀ ਵੱਜਣੀ ਉਹ ਸੀ ਜਦ ਕਹਿਤਾ ਤੁਹਾਡੇ ਤੀਰਥਾਂ ਤੇ ਕੱਖ ਵੀ ਨੀ ਹੈ ਕਹਿੰਦੇ ਕੱਖ ਵੀ ਨੀ ਫਿਰ ਬਾਣੀ ਵਿੱਚ ਲਿਖ ਦਿੱਤਾ ਕਹਿੰਦਾ ਤੁਹਾਡੇ ਤੀਰਥਾਂ ਤੇ ਦੋ ਚੀਜ਼ਾਂ ਜਹਾਂ ਜਾਓ ਤੈਂ ਜਲ ਪਖਾਣ ਤੁਹਾਡੇ ਕਿਸੇ ਤੀਰਥ ਤੇ ਚਲੇ ਜਾਓ ਜਾਂ ਤਾਂ ਉੱਥੇ ਪਾਣੀ ਹੈ ਜਾਂ ਪਖਾਣ ਕਹੀਏ ਪੱਥਰ ਹੈ ਤੀ ਚੀਜ਼ ਹੈ ਹੀ ਨਹੀਂ ਕੋਲ ਸਤਨਾਮ ਤੇ ਦੇਖ ਲੋ ਸਾਰੇ ਤੀਰਥਾਂ ਤੇ ਆ ਤਾਂ ਨਦੀ ਚੱਲਦੀ ਹੈ ਕੋਈ ਦੇਵੀ ਦੇਵਤੇ ਦੀ ਪੱਥਰ ਦੀ ਮੂਰਤ ਹੈ ਹੋਰ ਹੈ ਕੀ ਉੱਥੇ ਜਹਾਂ ਜਾਓ ਤੈਂ ਜਲ ਪਖਾਣ ਜਿੰਨੇ ਵੀ ਪੁਰਾਤਨ ਤੀਰਥ ਨੇ ਜਾਂ ਉੱਥੇ ਪਾਣੀ ਹੈ ਪੱਥਰ ਹੈ ਹੁਣ ਸੁਣਿਓ ਕੰਨ ਖੋਲ ਕੇ ਤੁਹਾਨੂੰ ਕਿਹੜੇ ਤੀਰਥ ਬਣਾਏ ਨੇ ਸਾਡੇ ਸਤਿਗੁਰਾਂ ਨੇ ਉੱਥੇ ਵੀ ਪਾਣੀ ਹੈ ਨੀ ਸਰੋਵਰ ਪਰ ਨਾਲ ਦੇਖੋ ਕੀ ਚੀਜ਼ ਹੈ ਜਿਹੜੇ ਪੁਰਾਤਨ ਤੀਰਥ ਨੇ ਉੱਥੇ ਪਾਣੀ ਨਾਲ ਪੱਥਰ ਹੈ ਜਿਹੜੇ ਗੁਰਸਿੱਖਾਂ ਦੇ ਤੀਰਥ ਨੇ ਉੱਥੇ ਪਾਣੀ ਨਾਲ ਬਾਣੀ ਹੈ ਪੱਥਰ ਉੱਥੇ ਪਾਣੀ ਦੇ ਨਾਲ ਵਾਹਿਗੁਰੂ ਦਾ ਨਾਮ ਦੇਖ ਲੋ ਹਰਿਮੰਦਰ ਸਾਹਿਬ ਸਰੋਵਰ ਤੇ ਖੜੇ ਹੋਰ ਤਾਂ ਕਿਸੇ ਨੇ ਉੱਥੇ ਕਿਆ ਬੋਲਣਾ ਉੱਥੇ ਬੋਲੇ ਸੋ ਨਿਹਾਲ ਵੀ ਨੀ ਕੋਈ ਕਹਿ ਸਕਦਾ ਹਰਿਮੰਦਰ ਸਾਹਿਬ ਵਿੱਚ ਕਾਰਾ ਨੀ ਚੜ ਸਕਦਾ ਕੋਈ ਵੀ ਨਾ ਅਰਦਾਸ ਤੇ ਬਾਅਦ ਉਦੋਂ ਹੀ ਚੁੱਪ ਇਹ ਨਾਮ 24 ਘੰਟੇ ਬਾਣੀ ਤੋਂ ਬਿਨਾਂ ਉੱਥੇ ਕੋਈ ਗੱਲੇ ਨਹੀਂ ਕਰ ਸਕਦਾ ਉੱਥੇ ਪਾਣੀ ਦੇ ਨਾਲ ਬਾਣੀ ਹੈ। ਅਸੀਂ ਦੇਖਦੇ ਹੁਣ ਪਾਣੀ ਦੇ ਨਾਲ ਪੱਥਰ ਲੱਗੇ ਹੋਏ, ਕਿੱਡਾ ਕੁ ਵੱਡਾ ਗੁਰਦੁਆਰਾ। ਇਹ ਤੀਰਥ ਬਣਾਏ ਕਿਉਂ ਸੀ? ਦੇਖ ਉੱਥੇ ਨਾਮ ਵੀ ਹੈ, ਤੇ ਨਾਮ ਜਿੱਥੇ ਹੋਵੇਗਾ, ਨਾਮ ਸ਼ਬਦ ਗੁਰੂ ਬਾਣੀ ਇੱਕੋ ਚੀਜ਼ ਹੈ, ਉੱਥੇ ਫਿਰ ਸ਼ਬਦ ਦੀ ਵਿਚਾਰ ਹੋਊਗੀ। ਨਾਮ ਉਹ ਜੇ ਨਾਮ ਦੀ ਵਿਚਾਰ ਕਰੇਗਾ, ਤੈਨੂੰ ਫਿਰ ਅੰਤਰ ਗਿਆਨ ਹੈ, ਫਿਰ ਤੈਨੂੰ ਪਤਾ ਆਪਣੇ ਆਪ ਦਾ ਲੱਗੂਗਾ ਕਿ ਮੈਂ ਕੀ ਹਾਂ। ਅੰਤਰ ਗਿਆਨ ਦਾ ਅਰਥ ਹੈ ਆਪਣੇ ਆਪ ਦਾ ਪਤਾ ਲੱਗ ਜਾਣਾ, ਮੈਂ ਖੁਦ ਕੀ ਹਾਂ। ਬਸ ਜਿੱਦਣ ਪਤਾ ਲੱਗ ਗਿਆ, ਉਦਣ ਹੀ ਪਤਾ ਲੱਗਣਾ। ਜਿੱਦਣ ਆਪਣੇ ਆਪ ਨੂੰ ਠੀਕ ਕਰ ਲਿਆ, ਬਸ ਸਭ ਕੁਝ ਠੀਕ। ਜਿੱਦਣ ਤੂੰ ਸ਼ੁੱਧ ਹੋ ਗਿਆ, ਰੱਬ ਤਾਂ ਹਾਕਾ ਮਾਰਦਾ, ਜਿਹੜਾ ਸਾਫ ਤਾਂ ਹੋ, ਮੈਂ ਤਾਂ ਮਿਲਣ ਨੂੰ ਤਿਆਰ ਹੈ। ਆਪ ਸਵਾਰ ਮੈਂ ਮਿਲਾ, ਆਪ ਸਵਾਰ ਮੈਂ ਮਿਲਾ, ਸਾਰਾ ਜਗ ਸਾੜਾ ਹੋ ਜਾਵੇ। ਉਹ ਸਾਰਾ ਤਾਂ ਟੱਬਰ ਨੀ ਆਪਣਾ ਹੁੰਦਾ, ਅਜਖੇ ਆਖੋ ਸਤਨਾਮ। ਕਈ ਤਾਂ ਮੁੰਡੇ ਹੀ ਡਾਂਗ ਚੱਕੀ ਫਿਰਦੇ, ਤੂੰ ਮੇਰਾ ਬਾਪ ਹੀ ਨੀ ਹੈ, ਦੱਸੋ ਹੋਰ ਤਾਂ ਕਿਹਨੂੰ ਬਣਾਉਣਾ। ਗੁਰਸਿੱਖ ਪਿਆਰੇ ਵਾਲੇ ਦੇ ਵਿੱਚ ਹੁਣ ਬਾਣੀ ਤੋਂ ਸੁਣੋ, ਐਵੇਂ ਨੀ ਲਿਖ ਦਿੱਤਾ ਸਾਰਾ ਜਗ ਤੇਰਾ ਹੋ ਜੂ। ਇਹਨੂੰ ਹੁਣ ਗੁਰਬਾਣੀ ਚੋਂ ਸੁਣੋ, ਇੱਕ ਸੱਜਣ ਸਭ ਸੱਜਣ, ਇੱਕ ਵੈਰੀ ਸਭ। ਅਲੀਪੁਰ ਖਾਲਸੇ ਵਾਲਿਓ, ਤੁਹਾਡੇ ਪਰਿਵਾਰ ਦਾ ਇੱਕ ਮੈਂਬਰ ਮਲੇਰਕੋਟਲੇ ਚ ਕਿਸੇ ਨੂੰ ਮਿੱਤਰ ਬਣਾ ਲਵੇ, ਆਪਣਾ ਉਹ ਮਿੱਤਰ ਤਾਂ ਬਣਿਆ ਇੱਕ ਮੈਂਬਰ ਦਾ। ਤੁਹਾਡਾ ਇੱਕ ਮੈਂਬਰ ਦਾ ਜਿੱਦਣ ਮਿੱਤਰ ਬਣ ਗਿਆ, ਸਾਰੇ ਟੱਬਰ ਦਾ ਹੀ ਮਿੱਤਰ ਬਣ ਗਿਆ। ਜਦ ਉਹ ਆਊਗਾ ਨਾ ਮਿਲਣ, ਉਹ ਖਾਸ ਜਿਹੜਾ ਮਿੱਤਰ ਆ ਉਹ ਤਾਂ ਘੱਟ ਸਤਿਕਾਰ ਕਰੂ, ਬਾਕੀ ਜ਼ਿਆਦਾ ਕਰਨਗੇ ਕਿ ਸਾਡੇ ਭਾਈ ਦਾ ਮਿੱਤਰ। ਇੱਕ ਸੱਜਣ ਟੱਬਰ ਵਿੱਚੋਂ ਇੱਕ ਦਾ ਮਿੱਤਰ ਕੋਈ ਬਣ ਜਾਵੇ, ਸਾਰਾ ਟੱਬਰ ਮਿੱਤਰਾਂ ਦਾ ਬਣ ਜਾਂਦਾ। ਪਰ ਜੇ ਇੱਕ ਨਾਲ ਡਾਂਗ ਖੜ ਗਈ, ਸਾਰਾ ਟੱਬਰੇ ਬੈਰੀਆਂ ਦਾ ਹੋ ਜਾਣਾ। ਟੱਬਰ ਦੇ ਇੱਕ ਬੰਦੇ ਨਾਲ ਖੜਕਾ ਲਓ ਤਾਂ ਸਾਰਾ ਟੱਬਰ ਆਪੇ ਬੈਰੀ। ਹੁਣ ਟੱਬਰ ਕੀ ਹੈ? ਆਹੇ ਟੱਬਰ ਸੰਸਾਰ ਜੇ ਤਾਂ ਇੱਕ ਵਾਹਿਗੁਰੂ ਨੂੰ ਮਿੱਤਰ ਬਣਾ ਲਿਆ ਤੈ ਫਿਰ ਸਾਰਾ ਸੰਸਾਰ ਰੂਪੀ ਟੱਬਰੇ ਮਿੱਤਰ। ਜੇ ਇੱਕ ਵੈਰੀ ਬਣ ਗਿਆ ਵਾਹਿਗੁਰੂ ਫਿਰ ਟੱਬਰ ਕੀ, ਫਿਰ ਤਾਂ ਛੇਤੀ ਕਹਿਣਗੇ ਨੂੰ ਘਰ ਤੇ ਹੁਣ ਲੈ ਚੱਲੋ ਆਖੋ ਸਤਨਾਮ। ਜਿਹੜੇ ਬਾਪੂ ਚਾਚਾ ਪਤੀ ਦੇਵ ਕਹਿੰਦੀ ਸੀ, ਘਰ ਵਾਲੀ ਤਾਇਆ ਕਹਿੰਦਾ ਸੀ, ਕੋਈ ਫੁੱਫੜ ਕਹਿੰਦਾ ਸੀ, ਰੱਖ ਕੇ ਨਾ ਪਾਥੀਆਂ ਪਰ ਸਿੱਟ ਕੇ ਡੱਕਾ ਜਾ, ਆਉਣ ਲੱਗੇ ਫਿਰ ਪੰਜ ਸ਼ਨਾਨਾ ਕਰਦੇ ਕਿਤੇ ਲੱਤਾਂ ਨਾਲ ਚਿੰਬੜਿਆ ਨਾ ਰਹਿ ਜਾਵੇ ਅਜਖੇ ਆਖੋ ਸਤਨਾਮ। ਕਈ ਤਾਂ ਨਿੰਮ ਚੱਬਦੇ ਆ ਕਹਿੰਦੇ ਚਾਚਾ ਦੰਦਾਂ ਚ ਫਸਿਆ ਨਾ ਰਹਿ ਜਾ। ਦੇਖ ਲੋ ਇੱਕ ਵਾਹਿਗੁਰੂ ਪਾਸੇ ਹੋ ਗਿਆ ਤੇ ਦੁਨੀਆਂ ਦੀਆਂ ਨਿਗਾਹ ਤੋਂ ਗਿਆ। ਅਰਦਾਸਾਂ ਕਰਾਉਂਦੇ ਇੱਥੇ ਗ੍ਰੰਥੀ ਤੋਂ ਆ ਕੇ, ਬਾਬਾ ਜੀ ਅਰਦਾਸ ਕਰੋ ਬਾਪੂ ਰਾਤ ਨੂੰ ਦਿਖਦਾ ਹੈ। ਵੇਖੋ ਉਹ ਮਰ ਗਿਆ ਇੱਟਾਂ ਢੋਦਾ, ਹੁਣ ਰਾਤ ਨੂੰ ਤਾਂ ਗੇੜਾ ਮਾਰ ਲੈਣ ਦੋ ਅਜਖੇ ਆਖੋ ਸਤਨਾਮ। ਜੇ ਦਿਨ ਚ ਤੁਹਾਨੂੰ ਮਿਲ ਜਾਵੇ ਗਿੱਟੇ ਹੀ ਛਾਂਗ ਦੋ ਤੁਸੀਂ ਉਹ ਵੀ ਕਿਉਂ ਕਰ ਹੈ, ਕਹਿੰਦੇ ਹੁਣ ਰਾਤ ਨੂੰ ਵੀ ਨਾ ਆਵੇ। ਵੇਖੋ ਕੈਸਾ ਹਾਲ ਸਾਡਾ ਹੋਣਾ, ਇਹ ਕਿਉਂ ਹੋਇਆ, ਹੁਣ ਉਹ ਵਾਹਿਗੁਰੂ ਮਿੱਤਰ ਨਹੀਂ ਰਿਹਾ। ਬਸ ਕਿਆ ਸੋਹਣਾ ਰਿਵਾਜ ਬਣਾਇਆ ਕਿ ਮਰੇ ਕਿਸੇ ਦੇ ਮਿੱਤਰ ਨਹੀਂ ਹੁੰਦੇ। ਦੇਖੋ ਆਮ ਮੁਹਾਵਰਾ ਪੰਜਾਬੀਆਂ ਦਾ ਕਹਿੰਦੇ ਮਰਿਆ ਕਿਸੇ ਦਾ ਮਿੱਤਰ ਨਹੀਂ ਹੁੰਦਾ, ਹੁੰਦਾ ਕਾਹਤੇ ਨਹੀਂ, ਜਦੋਂ ਮਰੇ ਗਏ ਉਹਨੇ ਤੈਨੂੰ ਮਿੱਤਰ ਬਣਾ ਕੇ ਮੂਵੀ ਲੈਣੀ ਹੁਣ ਤੇ ਮਰਿਆ ਹੋਇਆ ਮਿੱਤਰ ਬਣਾਊਗੇ ਕਾਹਨੂੰ, ਮਿੱਤਰ ਤਾਂ ਬਣਾਉਂਦੇ ਨੂੰ ਕੋਈ ਖੁਸ਼ਾਮਦ ਹੋਵੇ ਉਹਨੂੰ ਕੀ ਖੁਸ਼ਾਮਦ ਰਹੇਗੀ ਤੁਹਾਡੇ ਖਾਤਰ। ਉਹ ਮਰਿਆ ਹੋਇਆ ਕਦੇ ਕਿਸੇ ਨੂੰ ਮਿੱਤਰ ਨਹੀਂ ਬਣਾਉਂਦਾ ਕਿਉਂਕਿ ਆਪਾਂ ਉਹਦੇ ਜੋਗੇ ਰਹੇ ਹੀ ਨਹੀਂ। ਹੁਣ ਗੱਲ ਮੁੱਕੀ, ਗੁਰਸਿੱਖ ਪਿਆਰਿਓ ਮਾਇਆ ਗੁਜਰਾਨ ਬਣਾਈ ਸੀ, ਜਿਹੜਾ ਰੱਬ ਦਾ ਹੀ ਬਣ ਗਿਆ। ਨਾ ਹਮ ਹਿੰਦੂ ਨਾ ਮੁਸਲਿਮ, ਇਹ ਨਾਰਾ ਪਹਿਲਾਂ ਲਾਇਆ ਸੀ ਬੇਈ ਨਦੀ ਵਿੱਚੋਂ ਨਿਕਲ। ਉਥੋਂ ਮਹਾਰਾਜ ਕਸ਼ਮੀਰ ਗਏ, ਗੁਜਰਾਤ ਤੋਂ ਦੇਖ ਲਓ ਕਸ਼ਮੀਰ ਕਿੱਥੇ, ਉਥੇ ਵੀ ਮੁਸਲਮਾਨ ਫਕੀਰ ਭਾਈ ਕੱਟੂ ਸ਼ਾਹ, ਉਹ ਯਾਦ ਕਰ। ਜਦੋਂ ਮਹਾਰਾਜ ਗਵਾਲੀਅਰ ਚਲੇ ਗਏ ਉਹਨੇ ਪ੍ਰਸ਼ਾਦਾ ਛੱਡ ਦਿੱਤਾ, ਮੰਜੇ ਤੇ ਪੈਣਾ ਛੱਡ ਦਿੱਤਾ ਕੱਟੂ ਸ਼ਾਹ, ਤੂੜੀ ਵਿੱਚ ਲਿਟੀ ਜਾਇ ਕਰੇ। ਉਹ ਅੱਲਾ ਨੂੰ ਕੈਦ ਕਰਤਾ ਇਹਨਾਂ ਜ਼ਾਲਮਾਂ ਨੇ। ਇੱਥੇ ਤਾਂ ਸਿੱਖੋ ਹੁਣ ਤੁਹਾਡੇ ਟੀਕਾ ਜਿਹਾ ਲੱਗਣਾ, ਦੁੱਖ ਤੁਸੀਂ ਮਨਾਉਣਾ, ਕਹਾਉਂਦੇ ਤਾਂ ਤੁਸੀਂ ਸਿੱਖੋ। ਪਰ ਜਿੱਦਣ ਗੁਰੂ ਗ੍ਰੰਥ ਸਾਹਿਬ ਦੀਆਂ ਸੱਤ ਬੀੜਾਂ ਫੂਕੀਆਂ ਗਈਆਂ ਉਦਣ ਵੀ ਤੁਸੀਂ ਸ਼ਰਾਬ ਪੀਤੀ ਹੋਣੀ, ਠੇਕੇ ਜਾਣਾ ਤੁਸੀਂ ਉਦਣ ਵੀ ਬੰਦ ਨਹੀਂ ਕੀਤਾ। ਇਹ ਤੋਂ ਵੱਡਾ ਹਾਦਸਾ ਸਿੱਖ ਵਾਸਤੇ ਕਦੇ ਹੋਊਗਾ ਕੀ? ਉਦਣ ਪਰਣ ਕੀਤਾ ਤੇ ਨਹੀਂ ਅੱਜ ਪੀਣੀ ਨਾ। ਭਾਈ ਕੱਟੂ ਮੁਸਲਮਾਨ ਕਹਿੰਦਾ ਮੇਰੇ ਸਤਿਗੁਰ ਜੇਲ ਚ ਹੋਣ ਤੇ ਮੈਂ ਮੰਜੇ ਪਰ ਪਵਾਂ, ਉਹ ਜੇਲ ਚ ਬੈਠਾ ਹੋਵੇ ਮੈਂ ਪ੍ਰਸ਼ਾਦੇ ਖਾਵਾਂ ਪੂੰਜੇ, ਨਾਲੇ ਲੱਖਾਂ ਮੁਸਲਮਾਨ ਉਹਦੇ ਮੁਰੀਦ ਸੀ, ਲੱਖਾਂ ਬੇਸ਼ੁੱਧ ਹੋ ਗਿਆ ਸੀ ਭਾਈ ਕੱਟੂ ਸ਼ਾਹ। ਉਸੇ ਨੂੰ ਬਾਣੀ ਨੇ ਲਿਖਿਆ ਉਹਨਾਂ ਜੀਵੇ ਜਿਹੜਾ ਰਾਮ ਦਾ ਵਿਜੋਗੀ, ਨਾ ਜੀਵੇ ਰਾਮ ਦਾ ਵਿਜੋਗੀ। ਉਹ ਤਾਂ ਨਾ ਜੀਉਂਦਾ कश्मीर गए मुसलमान फकीर नु दर्शन एक महाराज दा जंग होया महाराज पिंड गुरमुख प्यारे छेवें पातशाह चार जंग होए ने अमृतसर साहब गुरु सर महाराज श्री हरगोबिंदपुर ते श्री करतारपुर चार जंग जद महाराज गए महाराज कैंप लग्या होया संगतां जुड़दियां सी एक मुसलमान पठान चिट्ठी लेके आया महाराज दे दरबार विच कहिंदा महाराज मैनू लल्ला बेग पठान जरनैल ने भेजिया लल्ला बेग पठान जरनैल सी लाहौर दा कहिंदे दस भाई की काम भेजे कहिंदा जी चिट्ठी पढ़ लो भाई विधि चंद नूं कहा चिट्ठी पढ़ चिट्ठी विच तीन गल्लां लिखियां कि हरगोबिंद साहब थोड़े कोल साडा चोर रहिंदा है उहनूं साडे सपुरद करो साडा चोर तुसीं रखिआ नंबर दो जिहड़ा चोरी दा माल थोड़ा चोर चक के लिआए उह भी वापस करो ती गल फिर ये लिखी सी जे तुसी ये काम ना कीता चोर ते चोरी दा माल सानू ना मोड़िया ना फिर मैं फौजां लिया के तुहानू खत्म करके अपना माल लेके जाऊं जंग करू पढ़ के सुनाती चिट्ठी हरगोबिंद साहब कहंदे चोर ओ हुंदा है जेड़ा किसे दी चीज चके तुहानू पता है चोर किनू लिखिया सी लल्ला बेग ने विधि चंद नूं जेड़ा घोड़े लिया ता लिखिया खोसा दा चोर तां ओ हुंदा जेड़ा किसे दी चीज लियावे ये तां गुरु घर दे लियांदे होए घोड़े खोहे सी सूबे ने ओ अपनी चीज लिया चोर किवें ते चोरी दा माल सी घोड़े महाराज कहने चोरी का माल ही तो साढ़े ही चोर तो तुसी सी जिहड़ी ती गल लिखी है ना कहिंदे लल्ला बेगा हुण असी जांदे नहीं तेनू इत्थी डीकदे आ जा जंगे कर लै अज के अकुल साधना महाराज कहिंदे हुण असी थां भी नहीं बदलनी आ जा तुहानू पता ही है वो चढ़ के आ गया पहले जंग विच 13,000 दी फौज सी वो होया अमृतसर साहब जिथे हुण खालसा कॉलेज है पहला जंग छेवें पातशाह उथे होया इस जंग विच कोई 26,000 दी फौज सी लल्ला बेग आ गया चढ़ एक हसन अली उहदा सिपाही सी बहुत वफादार ਉਹਨੂੰ ਕਹਿੰਦਾ ਤੈਨੂੰ ਤਰੱਕੀ ਦਊ ਨਾਲੇ ਇਨਾਮ ਦਊ ਤੂੰ ਭੇਖ ਬਦਲ ਕੇ ਨਾ ਮਹਾਰਾਜ ਦੇ ਕੈਂਪ ਵਿੱਚ ਜਾ ਤੇ ਉੱਥੋਂ ਤਿੰਨ ਚੀਜ਼ਾਂ ਦਾ ਪਤਾ ਲਿਆ ਕੇ ਦੇ ਫੌਜਾਂ ਕਿੰਨੀਆਂ ਹਥਿਆਰ ਕਿੰਨੇ ਕੁ ਉਹਨਾਂ ਕੋਲ ਉਹਨਾਂ ਦੀਆਂ ਫੌਜਾਂ ਦੇ ਹੌਸਲੇ ਕਿਹੇ ਜੇ ਜੰਗ ਲੜਨਗੇ ਕਿ ਸਮਝੌਤਾ ਕਰਨਗੇ ਇਹ ਗੱਲਾਂ ਦਾ ਪਤਾ ਲਿਆ ਉਹ ਭੇਖ ਬਦਲ ਕੇ ਆ ਗਿਆ ਬੇਚਾਰਾ ਲਾਲਚ ਲੋਭ ਪਾਪ ਕਾ ਮੂਲ ਹੈ ਵੀ ਸਿਪਾਹੀ ਤੇ ਹੌਲਦਾਰ ਬਣਾ ਦੇਣਾ ਮੈਨੂੰ ਇਹਨੇ ਇੱਥੇ ਵੀ ਕਈ ਹੁਣ ਕਹਿੰਦੇ ਐਮ ਐਲ ਏ ਨੀ ਬਣਨਾ ਵਜ਼ੀਰੇ ਬਣੇ ਪਏ ਅੱਜ ਕੇ ਕੁਛ ਐਮ ਐਲ ਏ ਨੀ ਬਣਾਉਂਦੇ ਕਹਿੰਦੇ ਉਹ ਤਾਂ ਝੰਡੀ ਲੱਗੀ ਪਈ ਹੈ ਊਂ ਪਤਾ ਨੀ ਜ਼ਬਾਨ ਤੇ ਜ਼ਬਤ ਹੋਣੀ ਹੈ ਉਹ ਵੀ ਕਹਿੰਦਾ ਮੈਂ ਹੌਲਦਾਰ ਬਣਿਆ ਹੀ ਪਿਆ ਤੇ ਲਿਆਵਾਂ ਹੁਣ ਭੇਖ ਬਦਲ ਕੇ ਚਲਿਆ ਗਿਆ ਇੱਕ ਅੱਧਾ ਦਿਨ ਤਾਂ ਫਿਰੀ ਗਿਆ ਪ੍ਰਸ਼ਾਦੇ ਪਸ਼ੂ ਦੇ ਛਕਦਾ ਗੱਲਾਂ ਗੁੱਲਾਂ ਸੁਣੀ ਗਿਆ ਉਦੋਂ ਸਿੱਖ ਆਪਣੇ ਵਰਗੇ ਨਹੀਂ ਸੀ ਅਣਜਾਣ ਉਹ ਪਛਾਣਦੇ ਸੀ ਪਛਾਣ ਹੀ ਨਹੀਂ ਰਹੀ ਜੇ ਪਛਾਣ ਆਉਂਦੀ ਤੇ ਭਨਿਆਰਾਂ ਵਾਲਾ ਬੀੜਾ ਕਿੱਥੇ ਫੂਕ ਲੈਂਦਾ। 20 ਸਾਲ ਤੁਸੀਂ ਪਰਖੇ ਨੀ ਸਕੇ ਉਹਨੂੰ ਕੌਣ ਹੈ 20 ਸਾਲ। ਨਾ ਸਾਡੀ ਸਰਕਾਰ ਨੂੰ ਪਤਾ ਲੱਗਿਆ ਵੀ ਇਹ ਜ਼ਮੀਨ ਦੱਬ ਰਿਹਾ ਸਰਕਾਰੀ, ਊਂ ਇੱਥੇ ਕੋਈ ਇੱਕ ਵਿਸ਼ਵਾ ਦੱਬ ਲਵੇ ਜੱਟ ਨੂੰ ਫੜ ਕੇ ਕਰ ਦੇਣ ਅੰਦਰ। ਉਹ ਚਾਚਾ ਲੱਗਦਾ ਤਾਂ ਜਿਹਨੇ 25-30 ਕਿੱਲੇ ਜ਼ਮੀਨ ਜੰਗਲ ਦੀ ਦੱਬੀ ਗੌਰਮੈਂਟ ਦੀ, ਪਤਾ ਹੀ ਨੀ ਲੱਗਿਆ ਵੀ ਕਿਆ ਕਰ ਰਿਹਾ। ਮੱਥੇ ਟੇਕਣ ਸਿਰੋਂ ਪਾਉ ਲੈਣ ਜਾ ਕੇ, ਤੁਹਾਨੂੰ ਪਤਾ ਹੀ ਹੈ ਫਿਰ ਨੱਕ ਰਗੜਦੇ ਫਿਰਦੇ ਤੇ ਜੇ ਡਾਂਗ ਫਿਰੀ। ਆਪਾਂ ਨੂੰ ਪਰਖੇ ਨੀ ਰਹੀ। ਅੱਜ ਇੱਕ ਹੋਰ ਬਾਬਾ ਮੁੰਡੂ ਜਾ ਉੱਠਿਆ ਤਾਂ ਇੱਥੇ ਦਾ ਚੋਲਾ ਪਾ ਕੇ ਬ੍ਰਹਮ ਗਿਆਨੀ, ਆਪਣਾ ਪਾਸਪੋਰਟ ਨੀ ਲੋਕਾਂ ਨੂੰ ਕਹਿੰਦਾ ਤੁਹਾਨੂੰ ਅਮਰੀਕਾ ਪਜਾਉਣਾ। ਉਹਦਾ ਕੀ ਕਸੂਰ ਹੈ, ਤੁਹਾਡਾ ਕਸੂਰ ਹੈ? ਸਾਨੂੰ ਤਾਂ ਮੰਗੇ ਤੇ ਦਵਾਉਂਦੇ ਵੀ 200 ਰੁਪਇਆ ਵੱਧ ਨੀ ਦਿੰਦੇ। ਉਹਨੂੰ 4-4 ਲੱਖ ਜਾ ਕੇ ਉਹੀ ਫੜਾ ਤਾ, ਕਹਿੰਦੇ ਸਾਨੂੰ ਅਮਰੀਕਾ ਪਹੁੰਚਾ। ਉਹਨਾਂ ਦਾ ਕੀ ਕਸੂਰ ਹੈ? ਕਸੂਰ ਤਾਂ ਤੁਹਾਡਾ। ਜੇ ਤੁਹਾਡਾ ਬਾਪ ਹੈਗਾ, ਤੁਸੀਂ ਗੁਆਂਢੀ ਨੂੰ ਕਹੇ, ਬਾਪੂ ਨੂੰ ਕਹਿੰਦੇ ਤੂੰ ਮੇਰਾ ਬਾਪ ਨੀ, ਮੇਰਾ ਤਾਂ ਚਾਚਾ ਹੀ ਬਾਪੂ ਹੈ, ਫਿਰ ਚਾਚੇ ਦਾ ਕੀ ਕਸੂਰ ਹੈ? ਕਸੂਰ ਤਾਂ ਤੇਰਾ, ਛਿੱਤਰ ਤਾਂ ਤੇਰੇ ਪਰ ਖੜਕਣਾ ਚਾਹੀਦਾ ਜਿਹੜਾ ਬਾਪ ਨੂੰ ਛੱਡ ਕੇ ਚਾਚੇ ਨੂੰ ਬਾਪ ਬਣਾਈ ਫਿਰਦਾ। ਕਸੂਰ ਤਾਂ ਤੇਰਾ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਉਹੀ ਬਸ ਜਿਹੜਾ ਉੱਠਿਆ ਉਹੀ ਰੱਬ, ਹੁਣ ਫਿਰਦੇ ਆ ਪਿੱਟਦੇ। ਮੇਰੇ ਤੇ 4 ਲੱਖ ਲੈ ਗਿਆ ਜੀ, ਮੇਰੇ ਤੇ 6 ਲੱਖ ਲੈ ਗਿਆ ਜੀ। ਪਹਿਲਾਂ ਇੱਕ ਤੁਹਾਡੇ ਸਾਹਮਣੇ ਹੋਇਆ ਸਾਡੇ ਬਾਬਿਆਂ ਦਾ, ਅਸੀਂ ਤਾਂ ਹੁਣ ਬੋਲਣ ਜੋਗੇ ਨੀ ਰਹੇ। ਆ ਚੰਗਾ ਤੁਸੀਂ ਦਵਾਨ ਦਵੂਨ ਲਵਾਈ ਜਾਂਦੇ, ਜਿਹੜੇ ਸਾਡੀਆਂ ਸੰਤਾਂ ਨੇ ਕਰਤੂਤਾਂ ਕਰੀਆਂ, ਕੋਈ ਬੋਲਣ ਜੋਗੇ ਛੱਡਿਆ ਸੀ? ਜਿਹੜੀਆਂ ਤੁਹਾਡੇ ਸਾਹਮਣੇ ਹੀ ਆਈਆਂ, ਉਹ ਤਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ, ਕੋਈ ਸਿਆਸੀ ਨਾ ਸਮਝਿਓ। ਜੇ ਅਕਾਲੀਆਂ ਦੀ ਸਰਕਾਰ ਨਾ ਆਉਂਦੀ ਨਾ ਤੁਹਾਡੀ, ਇੱਥੇ ਸਿੱਖਾਂ ਦੀ ਜੋ ਕੁਝ ਭੋਰਿਆਂ ਚੋਂ ਨਿਕਲਿਆ, ਅਸੀਂ ਮੂੰਹ ਦਿਖਾਉਣ ਜੋਗੇ ਤੁਹਾਨੂੰ ਨਹੀਂ ਸੀ ਰਹਿਣ। ਜੋ ਸਮਾਨ ਉੱਥੋਂ ਵਿੱਚੋਂ ਨਿਕਲਿਆ ਉਹ ਤਾਂ ਸਿੱਖਾਂ ਦੀ ਸਰਕਾਰ ਸੀ, ਉਹਨਾਂ ਨੇ ਦੇਖ ਲਿਆ ਤਾਂ ਸਿੱਖੀ ਪਰੇ ਕਰੰਟ ਲੱਗਣ। ਉਹ ਸਮਾਨ ਫਿਰ ਪ੍ਰਗਟ ਨਹੀਂ ਹੋਇਆ ਜਿਹੜਾ ਵਿੱਚੋਂ ਨਿਕਲਿਆ ਉੱਥੇ ਜਿੱਥੇ ਅਸੀਂ ਜਾਪ ਕਰਦੇ ਪਏ। ਆ ਹੁਣ ਜੋ ਕੁਝ ਮੰਨਿਆ ਉਹ ਵੀ ਪ੍ਰੈਸ ਵਾਲਿਆਂ ਦਾ ਅਸੀਂ ਧੰਨਵਾਦ ਕਰਦੇ ਵੀ ਅਖਬਾਰ ਚ ਲਿਖਿਆ ਨੀ। ਜੋ ਕੁਛ ਦਿੱਲੀ ਹੋਟਲਾਂ ਵਿੱਚ ਜਾ ਕੇ ਉਹਨਾਂ ਬ੍ਰਹਮ ਗਿਆਨੀਆਂ ਨੇ ਕਰਿਆ ਨਾ, ਰਾਤਾਂ ਕੱਟੀਆਂ, ਉਹ ਚੰਗੀ ਕੀਤੀ ਕਿ ਪ੍ਰੈਸ ਨੇ ਦਿੱਤਾ ਨੀ? ਆਪਣੀ ਲਾਜ ਫੇਰ ਵੀ ਮਾੜੀ ਮੋਟੀ। ਸਿੱਖ ਨੂੰ ਬਦਨਾਮ ਕਰੂਗਾ ਤੇ ਸਿੱਖ ਕਰੂਗਾ। ਹਿੰਦੂ ਜਿੰਨਾ ਮਾੜੀ ਮਰਜੇ ਮਾੜਾ ਕੰਮ ਕਰੀ ਜਾਵੇ, ਸਿੱਖ ਪਰ ਕਾਹਦਾ ਕਲੰਕ ਹੈ? ਮੁਸਲਮਾਨ ਨੂੰ ਬਦਨਾਮ ਕਰੂ, ਮੁਸਲਮਾਨ ਕਰੂ, ਹਿੰਦੂ ਜਿੰਨਾ ਮਰਜ਼ੀ, ਸਿੱਖ ਜਿੰਨਾ ਚਿਰ ਮਾੜੀ ਕੰਮ ਕਰੀ ਜਾਣ, ਮੁਸਲਮਾਨਾਂ ਨੂੰ ਕਾਹਦਾ ਧੱਕਾ ਬਈ? ਭਲਵਾਨਾਂ ਨੂੰ ਜੇ ਬਦਨਾਮ ਕਰੂ ਤਾਂ ਭਲਵਾਨ ਕਰੂ, ਡਾਕਟਰਾਂ ਨੂੰ ਬਦਨਾਮ ਕਰੂ ਤਾਂ ਡਾਕਟਰ ਕਰੂ। ਆਏ ਕੇਸ ਬੱਚੀਆਂ ਨੇ ਇਲਾਜ ਕਰਾਉਣ ਜਾਣਾ ਤੇ ਸਾਡੀ ਨਿਗਾਹ ਬਦਲਣੀ ਮਰੀਜ਼ਾਂ ਦੇ ਉੱਤੇ? ਕਿਹੜੀ ਡਾਕਟਰ ਦੀ ਇੱਜ਼ਤ ਰਹਿ ਗਈ ਫਿਰ ਡਾਕਟਰੀ ਦੀ? ਤੇ ਸੰਤ ਦੀ ਵੀ ਜਦ ਪੱਟੀ ਮੇਸ ਕਰੂ, ਕੋਈ ਸੰਤੇ ਕਰੂ ਅਜਖੇ ਹਕੂ ਸਤਨਾਮ, ਸੁਹਾਗਾ ਸੰਤੇ ਫੇਰੂ ਕੋਈ, ਪਰ ਸੁਹਾਗਾ ਜੋੜਦੇ ਤੁਸੀਂ, ਮੂਹਰੇ ਤਾਂ ਤੁਸੀਂ ਜੋੜਦੇ ਹੈ, ਤਾਂ ਬਾਬਾ ਸੁਹਾਗੇ ਪਰ ਚੜ੍ਹਦਾ ਹੈ। ਜੇ ਤੁਸੀਂ ਮੂਹਰੇ ਨਾ ਜੋੜੋ ਤੇ ਬਾਬਾ ਸੁਹਾਗੇ ਪਰ ਕਿੱਥੇ ਚੜ੍ਹ ਚੜ੍ਹਦੇ? ਗੁਰਸਿੱਖ ਪਿਆਰਿਓ, ਉਹਨਾਂ ਸਿੱਖਾਂ ਨੂੰ ਪਤਾ ਸੀ ਕੱਚੇ ਪਿੱਲਿਆਂ ਦਾ, ਦੂਏ ਦਿਨੇ ਪਛਾਣ ਲਿਆ ਉਹ ਹਸਨ ਅਲੀ ਸਿਪਾਹੀ ਕਿ ਇਹਦੀ ਤਾਂ ਬੋਲਚਾਲ ਸਾਡੇ ਵਰਗੀ ਨਹੀਂ ਹੈ, ਇੱਥੇ ਲੰਗਰ ਛਕਦਾ ਫਿਰਦਾ ਇੱਥੇ। ਬਾਬੇ ਫੜ ਲਿਆ ਸਿੱਖਾਂ ਨੇ, ਸਿੱਖ ਜੋ ਕੁਛ ਕਰਦੇ ਤੁਹਾਨੂੰ ਪਤਾ ਹੀ ਹੈ। ਸਿੱਖ ਤਾਂ ਪੁੱਛਦੇ ਹੀ ਨੀ ਵੀ ਤੇਰਾ ਸਿਰ ਦੁਖਦਾ ਕਿ ਗੋਡੇ ਦੁਖਦੇ, ਪਹਿਲਾਂ ਟੀਕਾ ਹੀ ਲਾ ਲੈਣਾ। ਅਜਖੇ ਹਕੋ ਸਤਨਾਮ, ਲਾ ਤਾ ਸੋਧਾ ਚੰਗਿਆੜਾ ਪੈਣ, ਜਿਵੇਂ ਉਧਰ ਦਵਾਨ ਲੱਗਿਆ ਵਾ। ਜਿਵੇਂ ਪਾਤਸ਼ਾਹ ਕਹਿੰਦੇ ਕਿਆ ਹੋ ਗਿਆ? ਕਹਿੰਦੇ ਜੀ ਸੂਈਆ ਫੜ ਲਿਆ, ਸੂਈਆ। ਆ ਤੁਹਾਡੇ ਸਾਹਮਣੇ ਕੋਈ ਸਿੰਘਾਂ ਦੀਆਂ ਥੋੜੀਆਂ ਕੁਰਬਾਨੀਆਂ ਹੋਈਆਂ, ਬਹੁਤ ਕੁਰਬਾਨੀ ਗਿਣਨੀ ਸੀ, ਪਰ ਸਿੰਘ ਬਣ ਕੇ ਵਿੱਚ ਡੁਪਲੀਕੇਟ ਫਸ ਗਏ, ਲੁਟੇਰੇ, ਫਰੌਟੀਆਂ ਲੈਣ ਵਾਲੇ, गुरु दा सिख किते काम कर सकदे, गुरु दा सिख किसे धी भैण नूं उपरी समझे, ए विच साडा ही भेद पा के कृपाना पा के उन्होंने दो काम किते। पहला ता जेड़े सच्चे सुच्चे सिंह कौम खातर लड़न वाले सी ओ दस दस के पुरुष तो मराए, क्योंकि जे वह जीवदे रहिंदे सी फिर उन्हां दी कल्याण हुंदी सी कच्चियां दे सिंघां ने सिंघ कह के फिर ऐसे कलंक खट्टे ना उन्होंने तियां भैणां दियां बेइज्जतियां लखां रुपये लेके मुंडे छड्डणे उहदा असर अज यह होया प्रेमियो कि साडे मुंडे सिख बनन तो मुनकर हो गए। अज के बहुत अंतरीवी भाव होने किसे गल विच ये करतूता वेख के साडे बाणे दियां तां महाराज नूं कहिंदे तां सुई आए जी, सतगुर कहिंदे फिर इत्थे तां गुरु दरबार है भाई, सब ने आपो अपना काम करना होना है, कोई गोल के च पाउण आउंदा है, कोई चक्कण वाला भी आ जांदा है। अज के आखो सतनाम मारो ना कहिंदे उहदे हड गोडे करते कि जे सच्चे पातशाह कहिंदे नूं दुध छकाओ की पा के बिच प्रशादा चुकाओ, क्योंकि दरे ऐसा है ना दिसे मगाना जी ना कोई भैरी ना कोई दिसे मगाना भैरी ना कोई भैरी सगल संग हमको बन आ गया महाराज दे पेश कीता सतगुर हरगोबिंद साहब ने इको वचन कहा सी महाराज उस पठान नूं कहंदे पठाना सच बोली तेनू कुछ नहीं कहा जा सकता, बिल्कुल खतरा ही नहीं, जे झूठ बोलेंगा फिर तेनू पता ही है। कहिंदा जी साची है मैनू लल्ला बेग जरनैल ने भेजे थोड़ा भेद लेने जंग दे विच सब तो खतरनाक चीज है एक फौज नू दूजी फौज का भेद लग गया कम ये ता जंगे छोटे हैं। राम जी ने भी रावण दे घर दा पहला भेद लिया था अज खे अको सतन मैं आया सी भेद लेन शाम दाम दंड भेद चारे नुक्ते ने जंग महाराज कहने की भेद लेना सी कहता महाराज मैनू जरनैल ने भेजे भी तेनू हौलदार बनाऊंगा पता करके आ फौजी किन्ने लड़न वाले हथियार किन्ने उन्हां दे हौसले कहे जे जंग लड़नगे कि घोड़े देणगे कहिंदे भाई ते देख लिया फिर हुण सब कुछ जे अजे कासर एक दो दिन होर रह लै तैनू कोई कुछ नहीं कहिंदे चंगी तरह कहिंदा जी महाराज देख लिया ਸਿੱਖਾਂ ਨੂੰ ਕਹਿੰਦੇ ਛੱਡ ਦੋ ਇਹਨੂੰ, ਜਾ ਭਾਈ ਸ਼ਰਤ ਇਹ ਵੀ ਉੱਥੇ ਜਾ ਕੇ ਵੀ ਸੱਚ ਬੋਲੀ, ਜੋ ਕੁਝ ਤੂੰ ਇੱਥੇ ਦੇਖਿਆ ਉਹ ਦੱਸੀ। ਕਹਿੰਦਾ ਮਹਾਰਾਜ ਅੱਲਾਹ ਦੀ ਕਸਮ ਹੈ ਝੂਠ ਨਹੀਂ ਬੋਲੂ। ਗਿਆ ਜੀ ਉਹ ਲੱਲਾ ਬੇਗ ਤਾਂ ਡੀਕੇ ਵੀ ਹੁਣ ਭੇਜ ਲੈ ਕੇ ਆਇਆ, ਉਹ ਸਭ ਗੱਲਾਂ ਦੱਸ ਦੇਣੀ ਹੈ। ਕਹਿੰਦਾ ਕਿੰਨੇ ਕੁ ਫੌਜੀ ਹੈ? ਕਹਿੰਦਾ ਜੀ 600-700 ਸਿੰਘ ਹੈ ਸਾਰੇ, ਹਥਿਆਰ ਵੀ ਕਹਿੰਦਾ ਬਰਛੇ ਯਾਰ ਤਲਵਾਰਾਂ ਹੀ ਚੱਕੀ ਫਿਰਦੇ ਆ, ਬੰਦੂਕਾਂ ਵੀ ਘੱਟੇ ਆ। ਤੀ ਗੱਲ ਕਹਿੰਦਾ ਵੀ ਘੋੜੇ ਦੇਣਗੇ ਫਿਰ ਕੇ ਜੰਗ ਕਰਨਗੇ। ਹਸਨ ਅਲੀ ਕਹਿੰਦਾ ਜਰਨੈਲ ਸਾਹਿਬ ਗੱਲ ਸੁਣ ਲਓ ਵੀ ਇੱਥੇ ਤੇ ਮੁੜ ਜਾ, ਗਾਹਾਂ ਲਜਾਈ ਉਹਨਾਂ ਕੋਲ, ਤੂੰ ਤਾਂ ਘੋੜੇ ਲੈਣ ਚੱਲੇ ਆ, ਜੇ ਉੱਥੇ ਚਲੇ ਗਿਆ ਜਿਹੜੇ ਚਾਰ ਤੇਰੇ ਕੋਲ ਹੈਗੇ ਵੀ ਖੋਲਣੇ ਸਤਨਾਮ ਦੇਖੀ ਕਿਤੇ ਜਿਹੜੇ ਹੁਣ ਲਈ ਫਿਰਦਾ ਇਹ ਵੀ ਨੀ ਰਹਿਣੇ ਮੁੜ ਜਾ ਇੱਥੋਂ, ਕਿਉਂਕਿ ਦੇਖ ਲਿਆ ਸੀ ਸਿੰਘਾਂ ਦਾ ਜਲਵਾ। ਜ਼ਿਆਦਾ ਸੱਚ ਸੁਣਿਆ ਬਈ ਸੱਚ ਫਿਰ ਕੌੜਾ ਲੱਗਦਾ ਗੁਰਮੁਖੋ। ਪੁੱਠਾ ਪੈ ਗਿਆ ਉਹ ਜਰਨੈਲ, ਉਹ ਸਿਪਾਹੀ ਕਹਿੰਦਾ ਰਿਸ਼ਵਤ ਖਾ ਕੇ ਆਇਆ, ਇਹ ਤਾਂ ਕਾਫਰ ਹੈ ਇਹਨੂੰ ਲਟਕਾਓ ਪੁੱਠਾ। ਸੱਚ ਬੋਲਣ ਨਾਲ ਇਹੀ ਕੁਛ ਹੁੰਦਾ, ਗੁਰੂ ਅਰਜਨ ਸੱਚੇ ਬੋਲਦੇ ਸੀ ਤਵੀ ਤੇ ਬਿਠਾਣੇ, ਨਾਮਦੇਵ ਸੱਚ ਬੋਲਦਾ ਸੀ ਹਾਥੀ ਦੇ ਪੈਰਾਂ ਹੇਠ ਲਤਾੜ, ਕਬੀਰ ਸੱਚ ਬੋਲਿਆ ਸੀ ਬੇੜੀਆਂ ਪਾ ਕੇ ਗੰਗਾ ਵਿੱਚ ਸਿੜਤਾ, ਸ਼ਰਮਦ ਫਕੀਰ ਅੱਲਾ ਵਰਗਾ ਰੂਪ ਜੀ ਦਾ ਦਿੱਲੀ ਦਾ, ਸੱਚ ਬੋਲਦਾ ਸੀ ਸ਼ਰੇ ਆਮ ਲਾ ਜਾਮਾ ਮਸਜਿਦ ਦੇ ਕੋਲ ਉਹਦੀ ਮਸੀਤ ਹੈ ਕਦੇ ਦੇਖ ਲਿਓ ਰਾਮਲੀਲਾ ਗਰਾਉਂਡ ਦੇ ਕੋਲ, ਸ਼ਰਮਦ ਸ਼ਰੇ ਆਮ ਦਿੱਲੀ ਨੂੰ ਦਿਖਾ ਕੇ ਕਤਲ ਕਰਾਇਆ ਔਰੰਗਜ਼ੇਬ ਨੇ। ਸੱਚ ਬੋਲ ਗੁਰੂ ਤੇਗ ਬਹਾਦਰ ਕਿਉਂ ਸ਼ਹੀਦ ਕੀਤੇ? ਸੱਚ ਬੋਲਦੇ ਸੀ, ਹੋਰ ਤਾਂ ਗੱਲ ਜਦ ਵੀ ਔਕੜ ਆਉਣੀ ਹੈ ਸੱਚੇ ਨੂੰ ਆਉਣੀ ਹੈ, ਔਕੜ ਵੀ ਸੱਚ ਨੂੰ ਆਉਣੀ ਹੈ ਤੇ ਅੰਤ ਨੂੰ ਜਿੱਤਣਾ ਵੀ ਸੱਚ ਨਹੀਂ ਹੈ। ਅੱਜ ਫੇ ਆਖੋ ਬੀਬੀ ਉਹ ਤੀਆ ਦੀਵਾਨ ਨੇ ਕੁੜੀਓ, ਅੱਜ ਵੀ ਤੁਸੀਂ ਸਤਨਾਮ ਨਹੀਂ ਕਹਿੰਦੀ, ਕਹਾਉਣਾ ਤਾਂ ਸਾਨੂੰ ਆਉਂਦਾ, ਜਿਵੇਂ ਤੁਹਾਨੂੰ ਨਿਆਣੇ ਸਕੂਲ ਭੇਜਣੇ ਆਉਂਦੇ ਨਾ, ਮੈਨੂੰ ਸਤਨਾਮ ਕਹਾਉਣਾ ਆਉਂਦਾ, ਪਹਿਲਾਂ ਤਾਂ ਮੰਮੀ ਕਹੂਗੀ ਜਾ ਮੇਰਾ ਪੁੱਤ ਜਾ ਮੇਰਾ ਛੇਰ ਬੜਾ ਲੈ ਕੇ ਸਕੂਲ ਜਾ, ਮੰਮੀ 18 ਗੱਲਾਂ ਕਹੂਗੀ, ਉਹ ਖੜਾ ਹੀ ਕਹਿੰਦਾ ਮੈਂ ਨੀ ਜਾਂਦਾ, ਸੁਖਾ ਹੀ ਫੇਰ ਦਿੰਦਾ, ਫੇਰ ਬਿਚਾਰੀ ਮੰਮੀ ਮਿੰਤਾ ਕਰੂ ਤੈਨੂੰ ਲੱਡੂ ਦਊਂਗੀ, ਤੈਨੂੰ ਬਰਫੀ ਦਊ, ਤੈਨੂੰ ਘੋੜਾ ਲੈ ਕੇ ਦਊ, ਤੈਨੂੰ ਕੱਛੂ ਲੈ ਕੇ ਦਊ, ਉਹ ਫੇਰ ਖੜੇ ਕਹਿੰਦਾ ਮੈਂ ਤੈਨੂੰ ਕਹਿਤਾ ਮੈਂ ਨੀ ਜਾਣਾ, ਫੇਰ ਦੱਸੋ ਮੰਮੀ ਕੀ ਕਰੇ? ਫੇਰ ਤਾਂ ਇੱਕੋ ਤਰੀਕਾ ਹੈ, ਇੱਕ ਮਾਰਦੀ ਆ ਲੱਫੜ ਮੂੰਹ ਪਰ ਨਾਲੇ ਅੱਖਾਂ ਪੋਚੀ ਜਾਂਦਾ ਨਾਲੇ ਸਕੂਲ ਨੂੰ ਤੁਰ ਪੈਂਦਾ। ਸਾਡੇ ਕੋਲ ਵੀ ਹੈਗਾ ਹੁਣ ਹੀ ਕਾ ਲੈਣਾ ਮੈਂ ਤੁਹਾਡੇ ਤੇ ਸਾਰੀਆਂ ਤੇ, ਜਿਹੜੀ ਬੀਬੀ ਹੁਣ ਸਤਨਾਮ ਨਹੀਂ ਕਹੂਗੀ ਉਹਦੀਆਂ ਜਾੜਾਂ ਦੁਖਣਗੀਆਂ। ਗੱਜ ਕੇ ਆਖੋ ਸਤਨਾਮ, ਬਸ ਕਹਿਤਾ ਦੇਖ ਲੋ, ਫਿਰ ਤਰੀਕਾ ਹੈ ਜਾੜਾਂ ਨੀ ਦਿਖਾਉਣੀਆਂ। ਕਿਤੇ ਤੁਸੀਂ ਐ ਸਮਝੋ ਵੀ ਸਾਡੇ ਘਰ ਵਾਲੇ ਜੇ ਜਾੜਾਂ ਦਿਖਾਉਂਦਾ ਬਾਬਾ ਕੱਲ ਨੂੰ ਦੁਆਨ ਸੁਣਨੇ ਨਾ ਨਾ, ਇਹ ਤਾਂ ਸੰਤ ਜਪਾਵੇ ਨਾਮ ਬੱਚੇ ਨੂੰ ਸਕੂਲ ਭੇਜਣ ਦਾ ਤਰੀਕਾ ਹੈ ਬਸ। ਲੈ ਹੁਣ ਨਾ ਕੋਈ ਹਟ ਗਈ ਬੋਲਣ ਤੇ, ਪਤਾ ਨੀ ਕੱਲ ਨੂੰ ਬੱਲੇ ਕੋਲੇ ਪਟਾਉਣ ਜਾਣਾ ਪਊਗਾ। ਗੱਜ ਕੇ ਆਖੋ ਸਤਨਾ, ਗੁਰਮੁਖ ਪਿਆਰਿਓ ਉਹ ਚਾੜਤਾ ਸੋਧਾ ਵਿਚਾਰੇ ਨੂੰ, ਕਰਤਾ ਕੈਦ ਪਹਿਰੇ ਲੱਗ, ਅੱਧੀ ਰਾਤ ਦਾ ਸਮਾਂ ਹੋਇਆ ਹੱਡ ਗੋਡੇ ਤੋੜਤੇ ਵਿਚਾਰੇ ਦੇ, ਤੇ ਐ ਹੋ ਗਿਆ ਇਹਨੂੰ ਕੱਲ ਨੂੰ ਮਾਰ ਦੇਣਾ, ਹੁਣ ਇਹ ਕਾਫਰ ਬਣ ਗਏ। ਕੀਤੀ ਛੇਵੇਂ ਪਾਤਸ਼ਾਹ ਦੇ ਚਰਨਾਂ ਚ ਅਰਦਾਸ ਕਿ ਸਤਿਗੁਰ ਮੈਂ ਤਾਂ ਤੇਰਾ ਬਚਨ ਮੰਨਿਆ, ਤੂੰ ਕਿਹਾ ਸੀ ਸੱਚ ਬੋਲੀ, ਆ ਸੱਚ ਦਾ ਨਤੀਜਾ ਅੱਧਾ ਕੁ ਮਰਿਆ ਤੈਨੂੰ ਕਰਤਾ, ਮੈਂ ਸਵੇਰੇ ਪੂਰਾ ਕਰ ਦੇਣਾ ਕੰਮ। बस अरदास फिर किते हो जावे ना दुखी गिरदे विचों प्यार दे नाल ओ किथे बिरथी जांदी है बिरथी ना जावे जी कीती अरदास जनानी बिरथी ना जांदी है कीती अरदास जनानी ਜੇ ਪਹਿਰਾ ਬਦਲਿਆ ਰਾਤ ਨੂੰ ਪਹਿਰਾ ਬਦਲਦੇ ਨੇ ਜਿਹੜਾ ਦਾ ਛੇਵੇਂ ਪਾਤਸ਼ਾਹ ਦੇ ਅਰਦਾਸ ਚਰਨਾਂ ਚ ਪੁੱਜ ਗਈ ਉਹ ਪਹਿਰੇਦਾਰ ਉਹਦੇ ਮਿੱਤਰ ਆ ਗਏ ਪਹਿਰੇ ਉਹ ਕਹਿੰਦੇ ਹੱਸ ਲੈਣੀ ਉਹ ਤੇਰਾ ਕੀ ਹਾਲ ਬਣ ਗਿਆ ਦੱਸ ਦਿੱਤੀ ਸੱਜਣ ਮਿੱਤਰ ਨੂੰ ਸਭ ਕੁਝ ਦੱਸਣਾ ਕਹਿੰਦਾ ਕੱਲ ਨੂੰ ਮਾਰ ਦੇਣਾ ਇਹਨਾਂ ਨੇ ਉਹ ਕਹਿੰਦੇ ਫਿਰ ਤੈਨੂੰ ਮਾਰਨ ਨਹੀਂ ਦਿੰਦੇ ਜਾ ਅੱਧੀ ਰਾਤ ਹੈ ਨਿਕਲ ਜਾ ਜਿੱਧਰ ਨੂੰ ਨਿਕਲਣਾ ਹੈ ਅੱਜ ਫੇਰ ਨਿਕਲ ਜਾ ਬਾਬੇ ਕਿੱਧਰ ਨੂੰ ਕਿੱਥੇ ਨਿਕਲਣਾ ਥਾ ਸਿੱਧਾ ਫੇਰ ਗੁਰੂ ਸ਼ਰਮਰਾਜ ਫੇਰ ਪੁੱਜ ਗਿਆ ਸਿੱਖਾਂ ਨੂੰ ਫੇਰ ਟੱਕਰ ਗਿਆ ਕਹਿੰਦੇ ਫੇਰ ਆ ਗਿਆ ਫੜੋ ਇਹਨੂੰ ਤਾਂ ਫੇਰ ਭੇਜ ਲੈਣਾ ਉਹ ਕਹਿੰਦਾ ਵੀ ਹੁਣ ਚਾਹੇ ਮਾਰ ਦਿਓ ਮੈਨੂੰ ਇੱਕ ਵਾਰ ਛੇਵੇਂ ਪਾਤਸ਼ਾਹ ਦੇ ਕੋਲ ਲੈ ਚਲੇ ਫੜ ਕੇ ਲੈ ਗਏ ਛੇਵੇਂ ਪਾਤਸ਼ਾਹ ਨੂੰ ਕਹਿੰਦੇ ਆ ਦੇਖ ਲੋ ਤੁਸੀਂ ਛਡਾ ਤਾ ਤੇ ਫੇਰ ਭੇਜ ਲੈਣ ਆ ਗਿਆ ਤੇ ਮਰਾਊ ਆਪਾਂ ਨੂੰ ਇਹਨੂੰ ਸੋਧ ਦੇਣ ਦੋ ਸਤਿਗੁਰ ਕਹਿੰਦੇ ਕੀ ਗੱਲ ਹੋਈ ਅਸਲ ਦੀ ਕਹਿੰਦਾ ਮਹਾਰਾਜ ਥੋੜਾ ਬਚਨ ਮੰਨਿਆ ਮੈਂ ਉਹਨੂੰ ਕਹਿਤਾ ਵੀ ਉੱਥੇ ਜਾਈ ਨਾ ਮਾਰਿਆ ਜਾਏਗਾ ਤੇਰੇ ਆਏ ਵੀ ਘੋੜੇ ਘਾੜੇ ਖੋਲਣੇ ਆ ਉਹਨੇ ਸੱਚ ਤੋਂ ਦੁਖੀ ਹੋ ਕੇ ਮੈਨੂੰ ਕੁੱਟਿਆ ਮਾਰਿਆ ਤੇ ਕਹਿ ਦੋ ਤਾਂ ਤੁਹਾਡੀ ਅਰਦਾਸ ਮੇਰੀ ਸੁਣ ਲਈ ਤਾਂ ਛੁਟਕਾਰਾ ਹੋ ਗਿਆ ਮੇਰਾ ਤੇ ਮੇਰੇ ਵਰਗੇ ਕੋਲ ਖੜੇ ਕਹਿੰਦੇ ਨੇ ਸੱਚੇ ਪਾਤਸ਼ਾਹ ਦੀਆਂ ਗੱਲਾਂ ਚ ਨਾ ਆਇਓ ਇਹ ਮਰਾਊਗਾ ਆਪਾਂ ਨੂੰ ਜਿਹੜਾ ਦੁਬਾਰਾ ਆਇਆ ਇਹਨੂੰ ਸੋਧ ਦੇਣ ਦੋ ਮੈਂ ਸਿੱਖਾਂ ਕੋਲ ਤਾਂ ਗੱਲੇ ਹੀ ਹੈ ਹਟ ਜਾ ਨਹੀਂ ਤੇਰਾ ਭੋਗ ਪਾ ਦੂੰਗਾ ਆਰੰਭ ਕਰਦੇ ਨੀ ਭੋਗੇ ਪਾਈ ਜਾਂਦੇ ਆਰੰਭ ਹੋਇਆ ਹੀ ਨੀ ਭੋਗ ਦੀ ਅਰਦਾਸ ਹੁੰਦੀ ਹੈ ਬਸ ਹਰਗੋਬਿੰਦ ਸਾਹਿਬ ਇਤਨੇ ਨਿਰਵੈਰ ਉਹ ਕਹਿੰਦੇ ਬਿਧੀ ਚੰਦਾ ਇਹਨੂੰ ਨੀ ਸੋਧਣਾ ਉਹ ਜਿਹੜਾ ਚੜ ਕੇ ਆ ਰਿਹਾ ਲੱਲਾ ਬੇ ਉਹਨੂੰ ਸੋਧਾਂਗੇ ਤੇ ਇਹਨੂੰ ਸਰਦਾਰੀ ਦੇਵਾਂਗੇ ਉਹ ਫਿਰ ਹਸਨ ਅਲੀ ਸਿਪਾਹੀ ਤੋਂ ਨਾ ਮੁਲਾਜ਼ਮ ਪਠਾਨ ਬਹੁਤ ਉੱਚ ਦਰਜੇ ਦਾ ਪੀਰ ਬਣਿਆ ਹਰਗੋਬਿੰਦ ਸਾਹਿਬ ਜੀ ਦਾ ਸੇਵਕ ਬਖਸ਼ਿਸ਼ ਉਹਦਾ ਮਿੱਤਰ ਇੱਕ ਫਕੀਰ ਸੀ ਜਾਨੀ ਖਾਂ ਬਹੁਤ ਵੱਡਾ ਫਕੀਰ ਹੋਇਆ ਮੁਸਲਮਾਨ ਵੀ ਉਹਦਾ ਨਾਂ ਜਾਨੀ ਖਾਂ ਪ੍ਰੇਮੀਓ ਤਾਂ ਸੀ ਉਹ ਕਿਸੇ ਸੰਤ ਮਹਾਂਪੁਰਸ਼ ਕੋਲ ਜਾਂਦਾ ਸੀ ਕੁਝ ਨਹੀਂ ਸੀ ਕਹਿੰਦਾ ਇੱਕੋ ਗੱਲ ਕਹਿੰਦਾ ਸੀ ਜਾਨੀ ਕੋ ਜਾਨੀ ਸੇ ਮਿਲਾ ਦੋ ਤੇ ਹੀ ਉਹਦੀ ਉਹਨੂੰ ਲੋਕ ਜਾਨੀ ਕਹਿੰਦੇ ਤੇ ਕਹਿੰਦਾ ਮੈਂ ਤਾਂ ਹੈਗਾ ਜਿਹੜਾ ਮੇਰਾ ਜਾਨੀ ਹੈ ਉਹ ਵੀ ਮਿਲਾਓ ਮੈਨੂੰ ਜਾਨੀ ਕੋ ਜਾਨੀ ਸੇ ਮਿਲਾ ਬਹੁਤ ਜਗ੍ਹਾ ਫਿਰਿਆ ਕਿੱਥੇ ਜਾਨੀ ਮਿਲਦਾ ਗੁਰਸਿੱਖ ਪਿਆਰਿਓ ਸਾਨੂੰ ਤਾਂ ਆਪੇ ਨਹੀਂ ਮਿਲਿਆ ਤੁਹਾਨੂੰ ਕਿੱਥੇ ਮਿਲਾ ਦੇਣਗੇ ਕੋਈ ਮਿਲਿਆ ਮਿਲਾਊਗਾ ਉੱਠ ਫਰੀਦਾ ਸੁੱਤਿਆ ਤੂੰ ਦੁਨੀਆ ਦੇਖਣ ਜਾ ਕੋਈ ਮਿਲ ਜਾਏ ਰੱਬ ਦਾ ਬਖਸ਼ਿਆ ਤੇ ਤੂੰ ਵੀ ਬਖਸ਼ਿਆ ਇਹ ਹਸਨ ਅਲੀ ਮਿਲ ਗਿਆ ਉਹਨੂੰ ਫਿਰ ਕੇ ਉਹ ਕਹਿੰਦਾ ਕਾਹਨੂੰ ਦੁਨੀਆ ਚੋਂ ਹੀ ਤੁਰਿਆ ਫਿਰਦਾ ਜੇ ਜਾਨੀ ਕੋ ਜਾਨੀ ਮਿਲਾਉਣਾ ਹਰ ਗੋਬਿੰਦ ਸਾਹਿਬ ਕੋਲ ਚਲਿਆ ਇਹਦੇ ਕਹੇ ਤੋਂ ਫਿਰ ਅੰਮ੍ਰਿਤਸਰ ਆਇਆ ਜਾਨੀ ਖਾਂ ਮੁਸਲਮਾਨ ਪਠਾਨ ਉਧਰ ਛੇਵੇਂ ਪਾਤਸ਼ਾਹ ਨੂੰ ਵੀ ਪਤਾ ਲੱਗ ਗਿਆ ਤੁਹਾਡਾ ਪਿਆਰਾ ਜਦੋਂ ਕਿਤੋਂ ਤੁਰਦਾ ਰਿਸ਼ਤੇਦਾਰ ਪਹਿਲਾਂ ਪਤਾ ਹੁੰਦਾ ਫਲਾਣੇ ਦਿਨ ਆਉਣਾ ਟੈਲੀਫੋਨ ਖੜਕੇ ਵੀ ਹੁੰਦੇ ਹੈ ਤੇ ਜਿਹੜੇ ਸਤਿਗੁਰਾਂ ਦੇ ਪਿਆਰੇ ਆ ਉਹਨਾਂ ਦਾ ਕਿਤੇ ਪਤਾ ਨੀ ਸਤਿਗੁਰਾਂ ਦਾ ਬੀਧੀ ਚੰਦ ਨੂੰ ਕਹਿੰਦੇ ਇੱਕ ਇੱਥੇ ਜਾਨੀ ਖਾਂ ਆਊਗਾ ਮੁਸਲਮਾਨ ਫਕੀਰ ਉਹਨੂੰ ਅੰਦਰ ਨੀ ਵੜਨ ਦੇਣਾ ਤੁਹਾਡੇ ਨਾਲ ਗੱਲ ਜਿੱਥੋਂ ਚੱਲੀ ਹੈ ਉੱਥੇ ਯਾਦ ਰੱਖਿਓ ਦੁੱਖ ਵਿੱਚ ਸੁਖ ਮਨਾਈ ਜੇ ਭੁੱਖ ਦੇ ਤਾਂ ਇੱਤ ਹੀ ਰਾਜੈ ਵਸਤਾ ਕੀ ਹੈ ਸਿੱਖ ਦੀ ਬੀਧੀ ਚੰਦ ਨੂੰ ਕਹਿੰਦੇ ਅੰਦਰ ਨਹੀਂ ਵੜਨ ਦੇਣਾ ਉਹਨੂੰ ਬਾਹਰੇ ਬਿਠਾ ਉਹਨੂੰ ਰੋਟੀ ਨਹੀਂ ਦੇਣੀ ਬੀਧੀ ਚੰਦ ਨੂੰ ਕਹਿੰਦੇ ਰੋਟੀ ਵੀ ਨਹੀਂ ਦੇਣੀ ਤੇ ਗੁਰਸਿੱਖ ਪਿਆਰੇ ਉਹ ਆਇਆ ਬੀਧੀ ਚੰਦ ਕਹਿੰਦਾ ਇੱਥੇ ਬੈਠ ਜਾ ਅੰਦਰ ਨੀ ਵੜਨਾ ਦਰਵਾਜੇ ਤੇ ਬੈਠ ਗਿਆ ਸਤਿਗੁਰਾਂ ਦਾ ਹੁਕਮ ਹੈ ਤੈਨੂੰ ਅੰਦਰ ਨੀ ਵੜਨਾ ਕਹਿੰਦਾ ਸਤ ਬਚਨ ਨਾ ਵੜਨ ਦੋ ਪਰ ਕਹਿੰਦਾ ਜਾਨੀ ਕੋ ਜਾਨੀ ਸੇ ਮਿਲਾ ਦੋ ਬੈਠਾ ਰਿਹਾ ਸਾਰੀ ਰਾਤ ਦੂਏ ਦਿਨ ਹਰਗੋਬਿੰਦ ਸਾਹਿਬ ਕਹਿੰਦੇ ਬੀਧੀ ਚੰਦ ਜਾ ਇਹਨੂੰ ਇੱਕ ਮੋਹਰਾਂ ਦੀ ਥੈਲੀ ਦੇ ਕੇ ਆ ਮੂਹਰੇ ਰੱਖ ਕੇ ਕਹਿੰਦੇ ਜਾ ਫਕੀਰਾ ਕੀ ਲੈਣਾ ਇੱਥੇ ਉਹ ਕਹਿੰਦਾ ਤੁਸੀਂ ਆਪਣੀਆਂ ਮੋਹਰਾਂ ਚੱਕੋ ਮੈਨੂੰ ਜਾਨੀ ਕੋ ਜਾਨੀ ਸ਼ਿਮਲਾ ਦੂਏ ਦਿਨ ਸ਼ਾਮ ਪੈ ਗਈ ਬੈਠਿਆਂ ਦੀ ਫਿਰ ਛੇਵੇਂ ਪਾਤਸ਼ਾਹ ਘੋੜੇ ਤੇ ਚੜ ਕੇ ਆਏ ਮੀਰੀ ਪੀਰ ਦੇ ਮਾਲਕ ਉਹਦੇ ਪਿੱਛੇ ਨੂੰ ਆ ਕੇ ਉਹਦੀ ਢੂਹੀ ਚ ਘੋੜੇ ਦੇ ਪੌੜ ਮਰਾਏ ਮਹਾਰਾਜ ਨੇ ਛੇਵੇਂ ਪਾਤਸ਼ਾਹ ਐਵੇਂ ਨੀ ਮਿਲਾਪ ਹੁੰਦਾ ਤੁਰਿਆਂ ਫਿਰਿਆਂ ਨੂੰ ਨੀ ਦਰਸ਼ਨ ਹੋਇਆ ਕਰਦੇ ਘੋੜੇ ਦੇ ਪੌੜ ਜਿਉਂ ਜਿਉਂ ਪੌੜ ਮਿਲਾਉਣ ਉੱਚੀ ਉੱਚੀ ਕਵੇ ਜਾਨੀ ਕੋ ਜਾਨੀ ਸੇ ਮਿਲਾ ਦੋ ਕੋਈ ਗੁੱਸਾ ਨੀ ਕੋਈ ਗਿਲਾ ਨੀ ਫਿਰ ਉਤਰੇ ਛੇਵੇਂ ਪਾਤਸ਼ਾਹ ਗਲਵਕੜੀ ਵਿੱਚ ਲੈ ਲਿਆ ਕਹਿੰਦੇ ਪੀਰਾ ਐ ਦੱਸ ਤੈਨੂੰ ਅੰਦਰ ਨੀ ਵੜਨ ਦਿੱਤਾ ਪਹਿਲਾਂ ਤੇ ਇਹੀ ਬੇਇੱਜ਼ਤੀ ਬਹੁਤ ਫਿਰ ਤੈਨੂੰ ਰੋਟੀ ਨੀ ਦਿੱਤੀ ਫਿਰ ਤੇਰੇ ਅੱਜ ਮੈਂ ਘੋੜੇ ਦੇ ਪੌੜ ਮਰਾਏ ਤੈਨੂੰ ਗੁੱਸਾ ਹੀ ਨੀ ਆਇਆ ਕੋਈ ਸ਼ਿਕਵਾ ਹੀ ਨੀ ਹੱਥ ਬੰਨ ਕੇ ਕਹਿੰਦਾ ਸਤਿਗੁਰ ਜਿਹਨੂੰ ਮਿਲਣ ਆਏ ਘੋੜਾ ਵੀ ਤਾਂ ਉਸੇ ਦਾ ਪੌੜ ਵੀ ਤਾਂ ਉਸੇ ਹੱਥਾਂ ਨੇ ਮਰਾਇਆ ਆ ਹੁਣ ਗਲਵਕੜੀ ਵਿੱਚ ਜਿਹੜੇ ਹੱਥ ਮੈਨੂੰ ਲਈ ਖੜੇ ਘੋੜੇ ਦੀਆਂ ਵਾਗਾਂ ਵੀ ਤਾਂ ਇਹਨਾਂ ਦੇ ਹੱਥਾਂ ਵਿੱਚ ਸੀ ਜੇ ਤੇਰੀ ਗਲਵਕੜੀ ਪਿਆਰੀ ਹੈ ਤਾਂ ਮੈਨੂੰ ਤੇਰੇ ਘੋੜੇ ਦੇ ਪੌੜ ਕਿਤੇ ਕੌੜੇ ਲੱਗਣੇ ਸੀ ਉਹ ਵੀ ਤੇਰੇ ਹੀ ਨੇ ਇਸ ਅਵਸਥਾ ਵਿੱਚ ਆਉਂਦਾ ਜੇ ਭੁੱਖ ਦੇ ਤਾਂ ਇੱਤ ਹੀ ਰਾਜ ਅਸੀਂ ਤਾਂ ਰੱਜੇ ਹੋਏ ਨੇ ਵੀ ਕਦੇ ਰੱਬ ਨੂੰ ਨੀ ਕਿਹਾ ਵੀ ਰੱਜੇ ਹੋਏ ਹੈ ਗੁਰੂ ਦਾ ਸਿੱਖ ਭੁੱਖ ਵਿੱਚ ਵੀ ਕਹੂਗਾ ਕਿਉਂ ਜੇ ਰਜਾਉਂਦਾ ਉਹ ਹੈ ਭੁੱਖ ਵੀ ਤਾਂ ਉਹਦੇ ਹੁਕਮ ਵਿੱਚ ਹੋਈ ਹੁਣ ਬਾਣੀ ਵੀ ਸੁਣੋ ਇਸ ਗੱਲ ਨੂੰ ਸਤਿਗੁਰ ਕਹਿੰਦੇ ਸਿੱਖਾ ਜਾ ਤਾਂ ਸਹੀ ਗੁਰੂ ਕੋਲ ਤੂੰ ਮਿਲਣ ਜਾ ਭਾਵੇਂ ਧੀਰਕ ਭਾਵੇਂ ਧੱਕੇ ਇਹ ਗੁਰੂ ਦੀ ਮਰਜ਼ੀ ਹੈ, ਭਾਵੇਂ ਤੈਨੂੰ ਗੜਨਾ ਲਾ ਲਵੇ, ਭਾਵੇਂ ਤੈਨੂੰ ਧੱਕੇ ਮਾਰੇ। ਭਾਵੇਂ ਧੀਰਕ, ਭਾਵੇਂ ਧੱਕੇ, ਸਿੱਖਾ ਤੂੰ ਨਾ ਗਲਵਕੜੀ ਨੂੰ ਗਲਵਕੜੀ ਕਹਿਣਾ, ਨਾ ਧੱਕਿਆਂ ਨੂੰ ਧੱਕੇ ਕਹਿਣਾ। ਤੂੰ ਦੋਹਾਂ ਗੱਲਾਂ ਨੂੰ ਕਹਿਣਾ, ਸਤਿਗੁਰ ਤੇਰੀ ਉਹ ਵਡਿਆਈ ਹੈ। ਅੱਜ ਕੇ ਆਖੋ ਇੱਕ ਵਡਾਈ ਦੇ, ਜੇ ਧੱਕੇ ਮਾਰੂਗਾ ਤਾਂ ਉਸੇ ਹੱਥਾਂ ਨਾਲ ਮਾਰੂ ਜਿਸ ਹੱਥਾਂ ਨਾਲ ਪਿਆਰ ਕਰਨਾ, ਪਰ ਉਹਦਾ ਪਿਆਰ ਸਾਨੂੰ ਯਾਦ ਨਹੀਂ, ਉਹਦੀਆਂ ਦਿੱਤੀਆਂ ਦਾਤਾਂ ਯਾਦ ਨਹੀਂ, ਜਿਸ ਕਰਕੇ ਖੋਹੀਆਂ ਚੀਜ਼ਾਂ ਯਾਦ ਰਹਿ ਜਾਣ। ਜੋ ਦਿੱਤੀਆਂ ਨਹੀਂ ਉਹ ਕਿਉਂ ਯਾਦ ਆ ਰਹੀਆਂ ਨੇ, ਜਿਹੜੀਆਂ ਦਿੱਤੀਆਂ ਉਹ ਕਦੇ ਯਾਦ ਨਹੀਂ ਕਰੀਆਂ। ਆਉਂਦੇ ਹੀ ਇੱਥੇ ਗੁਰਦੁਆਰੇ ਤੁਸੀਂ ਕਦੇ ਨੀ ਆ ਕੇ ਕਿਹਾ ਹੋਣਾ ਸੱਚੇ ਪਾਤਸ਼ਾਹ ਹੁਣ ਬਸ ਕਰ ਬਹੁਤ ਕੁਛ ਦੇ ਤਾ, ਕਹਿੰਦੇ ਨੀ ਕਿਹਾ ਨਾ। ਜਿੱਦਣ ਆਵਾਂਗੇ ਇਹ ਕਰਾਂਗੇ, ਸੱਚੇ ਪਾਤਸ਼ਾਹ ਤੂੰ ਪਿਛਲੀਆਂ ਗੱਲਾਂ ਛੱਡ, ਅੱਜ ਦੱਸ ਕੇ ਆ ਜਾਂਦਾ, ਛੱਡ ਦੋ ਜਿਹੜਾ ਪਿੱਛੇ ਦਿੱਤਾ ਕੱਲ ਨੂੰ ਯਾਦ ਕਰਦਾ ਤਾਂ ਖਾ ਪੀ ਲਿਆ, ਤੂੰ ਅੱਜ ਦੱਸ ਕੀ ਦਿੰਦਾ। ਗੁਰਮੁਖੋ ਸਿੱਧੀ ਜੱਟਾਂ ਵਾਲੀ ਗੱਲ ਸੁਣ ਲਓ, ਪੰਜਾਬੀਆਂ ਵਾਲੀ, ਕਰਜ਼ੇ ਲਏ ਵੇ ਤੁਸੀਂ, ਜੇ ਪਹਿਲਾਂ ਨਾ ਮੋੜੋ, ਪਹਿਲਾਂ ਹੀ ਲਿਆ ਯਾਦ ਨਾ ਹੋਵੇ ਤੇਰੇ, ਗਾਹਾਂ ਨੂੰ ਬੈਂਕ ਦੇ ਦੂਗਾ, ਪਾੜ ਕੇ ਮਾਰੂ ਅਰਜੀ ਤੇਰੀ ਕਿਤੇ ਸੁਹਾ ਵਿੱਚ। ਪਹਿਲੀਆਂ ਦਾਤਾਂ ਤੁਸੀਂ ਵਾਹਿਗੁਰੂ ਦਾ ਕਰਜ਼ਾ ਮੋੜਿਆ ਨੀ, ਤੇ ਨਿੱਤ ਗਲ ਵਿੱਚ ਕਿਆ ਮੋਹ ਲੈ ਕੀਚੇ ਅਰਦਾਸ। ਮਹਾਰਾਜ ਕਹਿੰਦੇ ਜਦ ਮੰਗਾ ਕਰਦਾ ਕੁਛ ਸੰਗ ਕਰ, ਪਹਿਲੀਆਂ ਜੋ ਕੋਈ ਦਿੱਤੀਆਂ ਤੂੰ ਮੰਨੀਏ ਹੀ ਨੀ ਦਿੱਤੀਆਂ, ਤੇ ਗਾਂ ਨੂੰ ਤੈਨੂੰ ਕਿਵੇਂ ਦਾਤਾਂ ਦੇ ਦੂਗਾ। ਪਾਪ ਪੁੰਨ ਦੋਏ ਸਾਖੀ ਪਾਸ, ਅਰਦਾਸ ਕਰਨ ਵਾਲਿਆ ਤੂੰ ਤਾਂ ਬਾਅਦ ਵਿੱਚ ਆਇਆ ਗੁਰਦੁਆਰੇ, ਤੇਰੇ ਕੀਤੇ ਹੋਏ ਪਾਪ ਪੁੰਨ ਤਾਂ ਪਹਿਲਾਂ ਹੀ ਉੱਥੇ ਖੜੇ ਆ। ਤੂੰ ਭੁਲੇਖਾ ਸ਼ਬਦ ਕਰਮ, ਦੁੱਖ ਵਿੱਚ ਸੁਖ ਮਨਾਈ, ਗੁਰੂ ਦਾ ਸਿੱਖ ਪਹਾੜਾਂ ਜਿੱਡੇ ਦੁੱਖ ਆ ਜਾਣ, ਕਦੇ ਇਹ ਨੀ ਕਹੂਗਾ ਮੈਨੂੰ ਰੱਬ ਨੇ ਦੁੱਖ ਦਿੱਤਾ। ਉਹਨੂੰ ਪਤਾ ਹੈ ਪਹਾੜ ਜਿੱਡਾ ਦੁੱਖ ਆਇਆ, ਪਰ ਜਿੰਨੇ ਰੱਬ ਨੇ ਸੁੱਖ ਦਿੱਤੇ ਉਹਦਾ ਤਾਂ ਇਹ ਪਾਸਕ ਵੀ ਨਹੀਂ। ਪਾਸਕ ਦੀ ਕੋਈ ਕੀਮਤ ਪਾ ਲਓ ਕਦੇ ਤਖੜੀ ਚ ਘਰ, ਉਹਦੀਆਂ ਉਹ ਚੀਜ਼ਾਂ ਪਾ ਲਓ ਜਿਹੜੀਆਂ ਦਿੱਤੀਆਂ, ਉਹ ਪਾ ਲਓ ਜਿਹੜੀਆਂ ਨਹੀਂ ਦਿੱਤੀਆਂ। ਜਿਹੜੀਆਂ ਨਹੀਂ ਦਿੱਤੀਆਂ ਉਹ ਤਾਂ ਪਾਸਕ ਵੀ ਨਹੀਂ ਨਿਕਲਣੇ, ਕਿੱਥੋਂ ਲੈ ਲੈਂਦਾ ਅੱਖਾਂ ਤੋਂ, ਕਿੱਥੋਂ ਹੱਥ ਪੈਰ ਲੈਂਦਾ। ਦੀਨੇ ਹਸਤ ਪਾਮ ਕਰਨ ਨੇਤਰ ਰਸਨਾ, ਤਿਸੇ ਤਿਆਗ ਅਵਰ ਸੰਗ ਰਚਨਾ। ਮਹਾਰਾਜ ਨੇ ਤੇ ਇੱਕ ਸੁਹਾਗਾ ਹੀ ਫੇਰਿਆ, ਇੱਕੋ ਤੁਕ ਵਿੱਚ, ਸੋ ਕਿਉਂ ਵਿਸਰੈ ਜਿਨ ਸਭ ਕਿਛ ਦੀਆ। ਉਹਨੂੰ ਭੁਲਾਉਣਾ ਜਿਹਨੇ ਰੱਖੇ ਹੀ ਕੁਝ। ਕਰਮ ਭੁਗਤਣਾ ਪੈਂਦਾ ਹੈ, ਤੇ ਬਾਣੀ ਕਹਿੰਦੀ ਹੈ ਨਾਮ ਜਪੋ ਦੁੱਖਾਂ ਦਾ ਨਾਸ਼ ਹੁੰਦਾ। ਇੱਥੇ ਨਾਮ ਜਪਣ ਵਾਲਿਆਂ ਦਾ ਵੀ ਸਿਰ ਦੁਖਦਾ ਹੀ ਰਹਿੰਦਾ। ਵੱਡੇ ਸੰਤ ਮਹਾਰਾਜ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਡਾਕਟਰ ਪ੍ਰੀਤਮ ਸਿੰਘ ਨਾਲੇ ਰਹਿੰਦਾ ਤਾਂ 24 ਘੰਟੇ, ਕਦੇ ਟੀਕਾ ਲਾਤਾ, ਕਦੇ ਗੋਲੀਆਂ ਦੇ ਦਿੱਤੀਆਂ, ਕਦੇ ਮਾਲਿਸ਼ ਕਰਾਤੀ। ਦੁੱਖ ਕਿਵੇਂ ਕੱਟਦੀ ਹੈ ਬਾਣੀ, ਕਰਮ ਕਿਵੇਂ ਕੱਟਦੀ ਹੈ। ਜਦ ਤੂੰ ਵਾਹਿਗੁਰੂ ਦੇ ਨਾਮ ਨਾਲ ਜੁੜ ਗਿਆ ਤੈਨੂੰ ਦੁੱਖ ਦੁੱਖ ਦੇਖਣਾ ਹੀ। ਤੂੰ ਦੁੱਖ ਨੂੰ ਕੀ ਸਮਝੇਗਾ, ਇੱਕ ਨਾ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ। ਉਹ ਤੈਨੂੰ ਦੁੱਖ ਦਿਖਣੀ, ਦੁੱਖ ਤਾਂ ਉਹੀ ਹੈ ਜਿਹੜਾ ਮੰਨ ਲਈਏ। ਅੱਧੀ ਰਾਤ ਹੈ, ਕੋਰਾ ਪੈਂਦਾ, ਪੈਰ ਠਰੇ ਪਏ ਨੇ, ਨੱਕੇ ਛੱਡਦਾ ਜੱਟ ਕਿਤੇ ਦੁੱਖ ਨੀ, ਪਰ ਕਾਤੇ ਨੀ ਹਟਿਆ ਉਸ ਦੁੱਖ ਨੂੰ, ਦੁੱਖ ਮੰਨੇ ਹੀ ਨੀ। ਅੱਜ ਕਿਹਾ ਕੁਛ ਸਾਧਨਾ, ਕਾਤੇ ਨੀ ਆਇਆ ਘਰ ਰੁੜ ਜਾਈ ਚ ਪੈਣ, ਦੁੱਖ ਨੂੰ ਦੁੱਖ ਮੰਨੇ ਹੀ ਨੀ। दुख हो ही है जरा मन जीए ते वाहिगुरु दे प्यारिया ने ओदे दत्ते दुख नू दुख मनना ही नहीं कहेंगे ए भी तेरी दात सारा दिन घूमी जा कम कार करी जा ते घर आके शाम नू बाणी केड़ी शुरू करनी है दुख दारू सुख रोग भया ये निचोड़ है तेरी जिंदगी दा सारे दिन जेड़े मैनू दुख दते ने ना वाहिगुरु ने ओ दवाई दती है मैनू कादी दुखां विच वाहिगुरु याद आउंदा है वाहिगुरु ए दवाई है आ जेड़ा समागम ने सतगुर पातशाह दी बाणी तो एहो ही सिखिया लेनी है ओदी रजा विच रहना सुख दते ने तेरी वड़ियाई है दुख दते ने मेरा भलाई कर रहे हैं पिछले जन्म दा आधार तार रहे हैं मेरा आधार उतर जावे वो भी भलाई होंदा है सतगुर पातशाह जी ने तभी ते बैठ के भी कह दता तेरा किया मीठा नाम पदार्थ नानक ऐसे गानू जब जी कह रही है नानक भगता सदा विगास सुने दुख हुण एक मिनट च गल नबेड़ देनी है बीमार आपां सारे हैं मैं भी हैंगा तुसीं भी हुण तुसीं जुड़े होए हैं नाम नाल ना तो हुण गोडे दुखदे हैं ना हुण ढूही दुखदी है ना बीबियां दा हुण सिर दुखदा है नहीं माइग्रेन हो ही रहती है 24 घंटे पुड़पुड़ियां ही नहीं हटदियां हुण सिर नहीं दुखदा क्यों नहीं इत्थे ही देख लो पर क्यों नहीं दुखदा हुण जुड़े होए हो वाहिगुरु दे नाम जुड़े होए हो शब्द नाल हुण कोई तकलीफ नहीं बा इत्थों उठदिआं नहीं करन लग जाणा गोडिआं ने मार लिया मैनू टूही ने मार लिया अखां हुण देखदियां नहीं छेती मोतिया उतरे है किसे दा सिर दुखदा हुण इत्थे इत्थे जुड़े होए हो नानक भगता सदा विगास सुण ऐ बस जे यही फार्मूला सदा वरत लो फिर सदा ही दुख ना नेड़े हो सदा ही बीमारी नेड़े आवे पर असी भूल जाने जिस करके फिर बीमारियां घेरा पा लनी है पवन गुरु पानी।